ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਜੀ ਗੋਦਾਨੰਦ ਮਨ ਦੇ ਗੁਰੂ ਦੇ ਪਿਆਰੀ ਸਤਸੰਗ ਜੀਓ ਆ ਮਨ ਬਿਰਤੀਆਂ ਗਾਗਰ ਕਰੀਏ ਗੁਰੂ ਚਰਨਾਂ ਚ ਲਵਾਈਏ ਹਾਜ਼ਰੀਆਂ ਹਾਜ਼ਰੀਆਂ ਲਵਾਉਂਦਿਆਂ ਮਨ ਬਿਰਤੀਆਂ ਗਾਗਰ ਕਰਦਿਆਂ ਗੱਜ ਕੇ ਬੋਲਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਤਸੰਗ ਜੀਓ ਵਡਭਾਗੇ ਆ ਕਰਮਾਂ ਵਾਲਿਆਂ ਜਿਨ੍ਹਾਂ ਨੂੰ ਇਹੋ ਜਿਹੀਆਂ ਸੋਹਣੀਆਂ ਸੁਹਾਵੀਆਂ ਘੜੀਆਂ ਮਿਲਦੀਆਂ ਨੇ ਜਿਨ੍ਹਾਂ ਘੜੀਆਂ ਦੇ ਅੰਦਰ ਆਪਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਚ ਬੈਠਦੇ ਹਾਂ ਔਰ ਗੁਰੂ ਚਰਨਾਂ ਦੇ ਵਿੱਚੋਂ ਆਪਣੇ ਜੀਵਨ ਦੀ ਸਿਹਤ ਲੈਂਦੇ ਹਾਂ ਔਰ ਗੁਰੂ ਚਰਨਾਂ ਚੋਂ ਸਾਨੂੰ ਜਾਣਕਾਰੀ ਮਿਲਦੀ ਹੈ ਕਿ ਅਸੀਂ ਕਿੱਥੋਂ ਵਿਛੜੇ ਹੋਏ ਹਾਂ, ਸਾਡਾ ਕੋਈ ਟਿਕਾਣਾ ਹੋ ਰਿਹਾ, ਸਾਡਾ ਜਾਣਾ ਵੀ ਕਿਤੇ ਹੋ ਰਿਹਾ। ਕਿਉਂਕਿ ਜਦੋਂ ਚਿਰ ਅਸੀਂ ਗੁਰੂ ਚਰਨਾਂ ਚ ਨਹੀਂ ਜੁੜਦੇ ਉਹਨਾਂ ਚ ਸਾਨੂੰ ਸਾਰਾ ਸੰਸਾਰ ਸੱਚ ਲੱਗਦਾ ਹੈ, ਇਹ ਸਾਰਾ ਸੰਸਾਰ ਸਾਨੂੰ ਆਪਣਾ ਲੱਗਦਾ ਹੈ ਤੇ ਸਾਡੇ ਅੰਦਰ ਮੋਹ ਇਸ ਸੰਸਾਰ ਦਾ ਪੈਦਾ ਹੁੰਦਾ ਹੈ। ਸਾਨੂੰ ਲੱਗਦਾ ਕਿ ਇਹ ਸੰਸਾਰ ਜਿਹੜਾ ਅਸੀਂ ਛੱਡ ਕੇ ਕਦੀ ਨਹੀਂ ਜਾਣਾ, ਪਰ ਜਦੋਂ ਅਸੀਂ ਗੁਰੂ ਚਰਨਾਂ ਚ ਬੈਠਦੇ ਹਾਂ ਤੇ ਸਾਨੂੰ ਗੁਰੂ ਚਰਨਾਂ ਦੇ ਵਿੱਚ ਸੋਝੀ ਮਿਲਦੀ ਹੈ, ਗੁਰੂ ਚਰਨਾਂ ਦੇ ਵਿੱਚ ਸਾਨੂੰ ਗਿਆਨ ਮਿਲਦਾ ਹੈ ਕਿ ਅਸੀਂ ਇੱਥੋਂ ਜਾਣਾ ਆ। ਫਿਰ ਧਿਆਨ ਕਰਿਓ, ਕਈ ਵਾਰੀ ਮਨ ਵਿੱਚ ਆ ਵੀ ਜਾਂਦਾ ਕਿ ਜਾਣਾ ਆ ਪਰ ਪਤਾ ਨਹੀਂ ਲੱਗਦਾ ਜਾਣਾ ਕਿੱਥੇ, ਪਰ ਜਦੋਂ ਗੁਰੂ ਚਰਨਾਂ ਚ ਬਹਿੰਦੇ ਹਾਂ ਫਿਰ ਸਾਨੂੰ ਪਤਾ ਲੱਗਦਾ ਅਸੀਂ ਜਾਣਾ ਕਿੱਥੇ ਆ। ਕਿਉਂਕਿ ਆਪ ਜੀ ਇੱਕ ਚੀਜ਼ ਵਿਚਾਰ ਕਰਕੇ ਦੇਖਣਾ, ਅਸੀਂ ਜਿੱਦਾਂ ਦੇ ਪਿੰਡ ਵਿੱਚ ਜਾਣਾ ਹੁੰਦਾ, ਜਿੱਦਾਂ ਦੇ ਘਰ ਵਿੱਚ, ਜਿੱਦਾਂ ਦੇ ਰਿਸ਼ਤੇਦਾਰ ਕੋਲ ਜਾਣਾ ਹੁੰਦਾ, ਅਸੀਂ ਉੱਦਾਂ ਦੇ ਬਣ ਕੇ ਜਾਂਦੇ ਹਾਂ, ਸੁਭਾਵਿਕ ਜਿਹਾ। ਜਦੋਂ ਅਸੀਂ ਘਰੋਂ ਨਿਕਲਦੇ ਹਾਂ ਤੇ ਜਦੋਂ ਅਸੀਂ ਕਿਸੇ ਨੂੰ ਜਾਣਾ ਨਾ ਮਿਲਣ ਵਾਸਤੇ ਤਾਂ ਅਸੀਂ ਸੋਚਦੇ ਹਾਂ ਪਹਿਲਾਂ ਵੀ ਅਸੀਂ ਕਿਸ ਬੰਦੇ ਨੂੰ ਮਿਲਣੇ ਹੋ, ਕਿੱਦਾਂ ਦਾ ਆ, ਫਿਰ ਅਸੀਂ ਉੱਦਾਂ ਦੀ ਤਿਆਰੀ ਕਰਦੇ ਹਾਂ, ਕੱਪੜੇ ਉੱਦਾਂ ਦੇ ਪਾਉਂਦੇ ਹਾਂ, ਆਪਣੀ ਪਰਸਨੈਲਿਟੀ ਉੱਦਾਂ ਦੀ ਬਣਾਉਂਦੇ ਹਾਂ ਤੇ ਮਨ ਵਿੱਚ ਆਉਂਦਾ ਉਹਨੂੰ ਮਿਲਣ ਜਾਣਾ, ਉੱਦਾਂ ਦੇ ਬਣ ਕੇ ਜਾਈਏ। ਤੇ ਗੁਰੂ ਪਿਆਰੇ ਜਦੋਂ ਸਾਨੂੰ ਪਤਾ ਲੱਗਦਾ ਅਸੀਂ ਇਸ ਸਰੀਰ ਵਿੱਚ ਬੈਠੇ ਹਾਂ ਪਰਮਾਤਮਾ ਨੂੰ ਮਿਲਣਾ ਹੈ, ਤੇ ਫਿਰ ਗੁਰੂ ਜੀ ਸਾਨੂੰ ਦੱਸਦੇ ਵੀ ਕੱਪੜੇ ਕਿੱਦਾਂ ਦੇ ਪਾਉਣੇ ਆ, ਕਿੱਦਾਂ ਦਾ ਸ਼ਿੰਗਾਰ ਕਰਨਾ, ਕਿੱਦਾਂ ਦੀ ਪਰਸਨੈਲਿਟੀ ਵਾਲੇ ਰੱਬ ਨੂੰ ਮਿਲਦੇ ਆ, ਫਿਰ ਅਸੀਂ ਉੱਦਾਂ ਦਾ ਆਪਣੀ ਬੋਲ ਬਾਣੀ, ਉੱਦਾਂ ਦਾ ਬਾਣਾ, ਉੱਦਾਂ ਦਾ ਪਹਿਰਾਵਾ ਮਨ ਤੇ ਕੋਸ਼ਿਸ਼ ਕਰਦੇ ਹਾਂ ਪਾਉਣ ਦੀ। ਤੇ ਜਿਹੜੇ ਉੱਦਾਂ ਦੇ ਕੱਪੜੇ ਪਾ ਲੈਂਦੇ ਨੇ ਤੇ ਉਹ ਪਰਮਾਤਮਾ ਨੂੰ ਪਾ ਜਾਂਦੇ ਨੇ, ਚੰਗੇ ਲੱਗਦੇ ਨੇ, ਜਿਹੜੇ ਚੰਗੇ ਲੱਗਦੇ ਨੇ ਫਿਰ ਪਰਮਾਤਮਾ ਉਹਨਾਂ ਨੂੰ ਆਪਣੇ ਚ ਲੀਨ ਕਰ ਲੈਂਦਾ, ਆਪਣੇ ਚ ਮਨਾ ਲੈਂਦਾ, ਆਪਣਾ ਰੂਪ ਦੇ ਦਿੰਦਾ। ਸਾਰੇ ਅਸੀਂ ਹੈ ਉਹਦਾ ਰੂਪ ਹੀ ਹੈ, ਪਰ ਗੁਰੂ ਪਿਆਰਿਓ ਸਾਨੂੰ ਪਹਿਚਾਣ ਨਹੀਂ ਹੈ, ਪਰ ਫਿਰ ਸਾਨੂੰ ਇੱਕ ਪਹਿਚਾਣ ਦੇ ਦਿੰਦਾ ਪਰਮਾਤਮਾ ਸਾਡੇ ਅੰਦਰੋਂ ਹੀ ਕਿ ਅਸੀਂ ਕੌਣ ਆ। ਜਿਵੇਂ ਭਗਤ ਕਬੀਰ ਜੀ ਲਿਖਦੇ ਆ, ਕਹੋ ਕਬੀਰ ਇਹ ਰਾਮ ਕੀ ਅੰਜ, ਕਿੱਥੇ ਜਾ ਕੇ ਕਿਹਾ ਉਹਨਾਂ ਨੇ, ਜਦੋਂ ਆਪਣੇ ਅੰਦਰ ਦੀ ਬਿਰਤੀ ਤਬਦੀਲ ਹੋ ਗਈ, ਜਦੋਂ ਉਹਨਾਂ ਨੇ ਆਪਣੇ ਅੰਦਰ ਬੈਠੇ ਆਪਣੇ ਆਪ ਨੂੰ ਵੇਖਿਆ, ਉਸ ਲੈਵਲ ਵਿੱਚ ਪਹੁੰਚ ਗਏ ਤੇ ਕਹਿਣ ਲੱਗੇ ਕਿ ਮੈਨੂੰ ਹੁਣ ਪਤਾ ਲੱਗਾ ਇਹ ਜਿਹੜੀ ਮੇਰੀ ਆਤਮਾ ਆ ਇਹ ਪਰਮਾਤਮਾ ਦਾ ਹਿੱਸਾ ਆ, ਉਹਦੀ ਅੰਸ਼ ਚੋਂ ਆ, ਉਹਦੀ ਕੁੱਲ ਚੋਂ ਆ। ਸੋ ਵਿਚਾਰ ਕਰਨਾ, ਗੁਰੂ ਸਾਹਿਬਾਂ ਸਾਨੂੰ ਸਮਝਾਉਣ ਲੱਗੇ, ਕਹਿੰਦੇ ਅਸੀਂ ਜੀਵਨ ਲੈ ਕੇ ਆਏ ਹਾਂ ਇੱਥੇ ਮਨੁੱਖ ਦਾ, ਕਿਸੇ ਪਰਪਸ ਲਈ ਆਏ ਹਾਂ, ਕੁਛ ਕਰਨ ਆਏ, ਕੁਛ ਖਰੀਦਣ ਆਏ, ਵਪਾਰ ਕਰਨ ਆਏ ਹਾਂ, ਆਪਾਂ ਵਪਾਰੀ ਹਾਂ। ਸ੍ਰੀ ਰਾਗ ਮਹੱਲਾ ਪਹਿਲਾ, ਧੰਨ ਗੁਰੂ ਨਾਨਕ ਪਾਤਸ਼ਾਹ ਇਸ ਸੰਸਾਰ ਨੂੰ ਉਪਦੇਸ਼ ਦਿੰਦੇ ਨੇ, ਸਮਝਾਉਣਾ ਕਰਦੇ, ਕਹਿਣ ਲੱਗੇ ਵਣਜ ਕਰੋ ਬਣ ਜਾ ਰਿਹੋ, ਵੱਖਰ ਲਿਓ ਸੰਭਾਲ, ਕਹਿੰਦੇ ਵਣਜ ਕਰੋ ਬਣ ਜਾ ਰਿਹੋ। ਵਣਜਾਰਾ ਕਿਹਨੂੰ ਕਹਿੰਦੇ ਆ, ਆਪ ਜੀ ਨੇ ਦੇਖਿਆ ਤੁਰੇ ਫਿਰਦੇ ਰਹਿੰਦੇ ਨੇ, ਵਪਾਰ ਕਰਦੇ ਰਹਿੰਦੇ ਨੇ, ਠੀਕ ਹੈ। ਤੇ ਇੱਦਾਂ ਹੀ ਗੁਰੂ ਜੀ ਇਸ ਮਨ ਨੂੰ ਕਹਿਣ ਲੱਗੇ ਤੂੰ ਬੰਜਾਰਾ ਆ, ਕਹਿੰਦਾ ਪਾਪ ਤੂੰ ਵੀ ਤੁਰਿਆ ਫਿਰਦਾ ਰਹਿੰਦਾ, ਕਦੀ ਕਿਸੇ ਸਰੀਰ ਚ, ਕਦੀ ਕਿਸੇ ਪਿੰਡ ਚ, ਕਦੀ ਕਿਸੇ ਪਿੰਡ ਚ ਬੰਜਾਰਾ ਆ। ਠੀਕ ਹੈ, ਆਪਾਂ ਬੰਜਾਰੇ ਉਹਨਾਂ ਨੂੰ ਕਹਿੰਦੇ ਜਿਹੜੇ ਪਿੰਡੋ ਪਿੰਡੀ ਜਾਂਦੇ, ਤੇ ਸਾਡਾ ਮਨ ਵੀ ਤੇ ਪਿੰਡੋ ਪਿੰਡੀ ਜਾਂਦਾ, ਕਦੀ ਕਿਸੇ ਪਿੰਡ ਚ, ਕਦੀ ਕਿਸੇ ਪਿੰਡ ਚ, ਕਦੀ ਕਿਸੇ ਸਰੀਰ ਚ, ਕਦੀ ਕਿਸੇ ਸਰੀਰ ਚ। ਤੇ ਕਹਿਣ ਲੱਗੇ ਵੱਖਰ ਕਰੋ ਬੰਜਾਰੇ। ਕਹਿੰਦੇ ਬੰਜਾਰੇ ਹੋ ਤੇ ਵੱਖਰ ਕਰੋ, ਕਹਿੰਦਾ ਪਾਪ ਵਪਾਰ ਕਰੋ, ਵਪਾਰ ਕਰੋ। ਕਹਿੰਦੇ ਕੈਸਾ ਵਪਾਰ ਕਰੋ, ਵੱਖਰ ਲਿਓ ਸੰਭਾਲ। ਕਹਿੰਦੇ ਐਸਾ ਵਪਾਰ ਕਰੋ, ਐਸਾ ਵਪਾਰ ਕਰੋ ਕਿ ਤੁਸੀਂ ਐਸੀ ਚੀਜ਼ ਆਪਣੇ ਅੰਦਰ ਸੰਭਾਲ ਕੇ ਰੱਖ ਲਓ। ਜਿੱਦਾਂ ਤੁਸੀਂ ਦੇਖਦੇ ਹੋ ਵਪਾਰੀ ਕੀ ਕਰਦਾ, ਸਮਾਨ ਇਕੱਠਾ ਕਰੀ ਜਾਂਦਾ। ਉਹਨੂੰ ਕਿਸੇ ਨੇ ਪੁੱਛਿਆ ਵੀ ਤੁਸੀਂ ਇਹ ਕੀ ਗੋਦੌਣ ਏਡੇ ਏਡੇ ਬਣਾਏ ਆ, ਸਮਾਨ ਇਕੱਠਾ ਕਰੀ ਜਾਂਦੇ ਹੋ? ਕਹਿੰਦੇ ਭਾਈ ਸਸਤੇ ਭਾਅ ਖਰੀਦੇ ਆ, ਜਿੱਦਾਂ ਲੋੜ ਪੈਣੀ ਆ ਨਾ ਇਹਦਾ ਮੁੱਲ ਬੜਾ ਪੈਣਾ। ਤੇ ਗੱਲ ਸੱਚ ਜੇ, ਅੱਜ ਸਾਨੂੰ ਨਾਮ ਸਸਤੇ ਭਾਅ ਮਿਲਣ ਡਿਆ, ਤੇ ਜਿੱਦਣ ਆਪਾਂ ਸੱਚਖੰਡ ਜਾਣਾ ਨਾ ਇਹ ਤਾਂ ਮੁੱਲ ਬੜਾ ਪੈਣਾ। ਪਤਾ ਤਾਂ ਉੱਥੇ ਜਾ ਕੇ ਲੱਗਣਾ ਵੀ ਵਾਕਈ ਹੀ ਅੱਜ ਸਾਡਾ ਮੁੱਲ ਪਿਆ, ਇੱਥੇ ਸਸਤੇ ਭਾਅ ਮਿਲਣ ਡਿਆ। ਠੀਕ ਹੈ, ਕਿਉਂਕਿ ਸਸਤੇ ਭਾਅ ਦਾ ਮਤਲਬ ਕੀ ਹੁੰਦਾ ਕਿ ਕੋਈ ਸਾਨੂੰ ਚੀਜ਼ ਸੌਖੀ ਮਿਲ ਜਾਵੇ। ਤੇ ਗੁਰੂ ਨੂੰ ਪਿਆਰੀ ਸਾਸਿਓ ਕਿੱਡੇ ਭਾਗ ਚੰਗੇ ਨੇ ਕਿ ਸਾਨੂੰ ਗੁਰੂ ਦੀ ਪ੍ਰਾਪਤੀ ਹੈ ਤੇ ਗੁਰੂ ਚਰਨਾਂ ਵਿੱਚ ਸੌਖੀ ਸਮਝ ਲੱਗ ਜਾਂਦੀ ਹੈ, ਤੇ ਆਪਾਂ ਇਸ ਗੁਰਬਾਣੀ ਦੀ ਵਿਚਾਰ ਕਰਕੇ ਸੌਖੇ ਹੀ ਨਾਮ ਨਾਲ ਜੁੜ ਸਕਦੇ ਹਾਂ। ਫਿਰ ਦੇਖੋ ਗੁਰੂ ਜੀ ਨੇ ਕਿੱਡਾ ਸੌਖਾ ਕੀਤਾ, ਜੇ ਧਿਆਨ ਦੇਈਏ ਤੇ ਸਿਮਰਨ ਕਰਨਾ। ਕਹਿਣ ਲੱਗੇ ਸਾਸ ਸਾਸ ਸਿਮਰੋ ਗੋਬਿੰਦ, ਫਿਰ ਹੋਰ ਸੌਖਾ ਕਰਤਾ। ਕਹਿੰਦੇ ਕੱਲ ਕੇਵਲ ਨਾਮ ਆਧਾਰ, ਕਹਿੰਦੇ ਕੱਲ ਕੇਵਲ ਨਾਮ ਆਧਾਰ, ਕੇਵਲ ਤਾਂ ਕੇਵਲ ਨਾਮ ਦਾ ਹਾਸਲਾ ਹੈ। ਕੇਵਲ ਅੱਖਰ ਸੌਖੇ ਵਾਸਤੇ ਲੱਗਦਾ। ਕਿਸ ਤਰ੍ਹਾਂ? ਕੋਈ ਇਨਸਾਨ ਸੇਬਾਂ ਦੀ ਰੇਹੜੀ ਲਾਉਂਦਾ ਸੀਗਾ, ਉਹਨੇ ਸਵੇਰੇ ਸਵੇਰੇ ਸੇਬਾਂ ਦੀ ਰੇਹੜੀ ਲਾਈ ਜਿਸ ਵੇਲੇ, ਤੇ ਕਿਸੇ ਨੇ ਪੁੱਛਿਆ ਭਾਈ ਸੇਬ ਕੀ ਭਾਈ? ਕਹਿੰਦਾ 40 ਰੁਪਏ ਕਿਲੋ। ਕਹਿੰਦੇ 35 ਲਾਉਣੇ? ਕਹਿੰਦਾ ਨਹੀਂ, ਰੇਟ ਨਹੀਂ ਕੱਟਣਾ, ਲੈਣੇ ਲਾਉਣ ਨਹੀਂ ਤੈਨੂੰ, ਅਸੀਂ ਮਹਿੰਗੇ ਸੀ। ਪਰ ਧਿਆਨ ਦੇਣਾ, ਕਿਸੇ ਦੀ ਪਹੁੰਚ ਵਿੱਚ ਸਨ, ਕਿਸੇ ਦੀ ਪਹੁੰਚ ਵਿੱਚ ਨਹੀਂ ਸਨ। ਜਦੋਂ ਸ਼ਾਮੀ 4 ਵਜੇ ਤੇ ਉਹ ਸੇਬਾਂ ਵਾਲੇ ਵੇਖਿਆ ਵੀ ਮਾਲ ਵੇਖਿਆ ਨਹੀਂ, ਇੰਨਾ ਰੇਟ ਘਟਾ ਤਾ, ਕਹਿੰਦਾ 30 ਰੁਪਏ ਕਿਲੋ। ਹੁਣ ਕੋਈ ਕਹਿੰਦਾ 25 ਲਾਉਣੇ? ਕਹਿੰਦਾ ਨਹੀਂ, 30 ਦਿਨ। ਕਈਆਂ ਦੀ ਪਹੁੰਚ ਨਹੀਂ ਹੈਗਾ ਅਜੇ ਵੀ। ਹੁਣ ਸ਼ਾਮਾਂ ਨੂੰ 6 ਵਜੇ ਤੇ ਕਹਿੰਦਾ 20 ਰੁਪਏ ਕਿਲੋ ਹੋਰ ਘਟਾ ਤੇ, ਉਹਨੇ ਖੜਾ ਉੱਥੇ ਹੀ ਹੈ, ਕਹਿੰਦਾ 20 ਰੁਪਏ ਕਿਲੋ। ਕੋਈ ਕਹਿੰਦਾ 15 ਲਾਉਣੇ? ਕਹਿੰਦਾ ਨਹੀਂ। ਹੁਣ ਜਦੋਂ ਵੇਖਿਆ 7-8 ਵੱਜ ਕੇ ਹਨੇਰਾ ਹੋ ਗਿਆ, ਕੀ ਕੀਤਾ ਉਹਨੇ? ਤੁਰ ਪਿਆ ਰੇੜੀ ਲੈ ਕੇ ਗਲੀਆਂ 'ਚ। ਜਦੋਂ ਗਲੀਆਂ 'ਚ ਤੁਰ ਪਿਆ ਤੇ ਆਪ ਹੋਕਾ ਦੇਣ ਡਿਆ ਹੁਣ, ਕਹਿੰਦਾ ਕੇਵਲ 10 ਰੁਪਏ ਕਿਲੋ, ਕੇਵਲ 10 ਰੁਪਏ ਕਿਲੋ। ਕੋਈ ਪਛਾਣਦਾ ਉਹਨੂੰ ਤੇ ਕਹਿੰਦਾ ਭਾਈ ਸਾਹਿਬ ਇਹ ਤੁਸੀਂ ਕੇਵਲ ਕੋਲ ਲਾਉਣ ਡਿਓ? ਕਹਿੰਦਾ ਭਾਜੀ ਕੇਵਲ ਅੱਖਰ ਉਦੋਂ ਲਾਈਦਾ ਜਦੋਂ ਕੋਈ ਚੀਜ਼ ਪਹਿਲਾਂ ਮਹਿੰਗੀ ਵਿਕ ਗਈ ਹੋਵੇ ਤੇ ਹੁਣ ਸਸਤੀ। ਕੇਵਲ ਦਾ ਭਾਵ ਮੈਂ ਤੋਂ ਪਹਿਲਾਂ ਵੇਚ ਚੁੱਕਾ ਆ ਪਰ ਮਹਿੰਗੇ ਭਾਅ ਵਿੱਚ ਹੁਣ ਸਸਤੇ ਨੇ। ਇਹਦਾ ਮੈਂ ਰੇਹੜੀਆਂ 'ਚ ਰੇਹੜੀ ਲੈ ਕੇ ਉਹ ਗਲੀ 'ਚ ਫਿਰਨ ਲੱਗ ਪਿਆ, ਕਹਿੰਦਾ ਭਾਅ ਸਾਰਿਆਂ ਦੇ ਵੱਸ 'ਚ, ਜਿਹੜਾ ਵੀ ਖਰੀਦਣਾ ਚਾਹੇ ਖਰੀਦ ਸਕਦਾ, ਸਸਤੇ ਹੋ ਗਏ ਹੁਣ, ਕੇਵਲ ਵੀ 10 ਰੁਪਏ ਕਿਲੋ, ਕੇਵਲ 10 ਰੁਪਏ ਕਿਲੋ। ਤੇ ਧਿਆਨ ਦਿਓ, ਸੱਤ ਯੁੱਗ ਦੇ ਅੰਦਰ, ਤੇਤਾ ਯੁੱਗ ਦੇ ਅੰਦਰ, ਦੁਆਬਰ ਯੁੱਗ ਦੇ ਅੰਦਰ ਰੱਬ ਦੀ ਪ੍ਰਾਪਤੀ ਔਖੀ ਸੀ, ਪਰ ਕਲਯੁੱਗ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਗਲੀਆਂ 'ਚ ਫਿਰੇ, ਕਹਿੰਦਾ ਭਾਅ ਥਾਂ ਥਾਂ ਤੇ ਜਾ ਕੇ ਗੁਰੂ ਸਾਹਿਬ ਨੇ ਉਪਦੇਸ਼ ਦਿੱਤਾ ਤੇ ਸਭ ਥਾਵਾਂ ਤੇ ਜਾ ਕੇ ਕਿਹਾ ਕੱਲ ਕੇਵਲ ਨਾਮ ਉਧਾਰ। ਕਹਿੰਦੇ ਕੱਲ ਕੇਵਲ ਨਾਮ ਉਧਾਰ, ਕਹਿੰਦੇ ਇੰਨਾ ਸੌਖਾ ਆ ਵੀ ਕੇਵਲ ਤਾਂ ਕੇਵਲ ਨਾਮ ਨਾਲ ਹੀ ਪਰਮਾਤਮਾ ਦੀ ਪ੍ਰਾਪਤੀ ਹੋ ਜਾਣੀ, ਬਹੁਤ ਜਦੋ ਜਦ ਕਰਨ ਦੀ ਲੋੜ ਨਹੀਂ, ਸਸਤਾ ਆ, ਸਾਰੇ ਹੀ ਖਰੀਦ ਸਕਦੇ, ਸਾਰੇ ਹੀ ਨਾਮ ਸਿਮਰਨ ਕਰ ਸਕਦੇ। ਦੇਖੋ ਕਿੱਡੀ ਵੱਡੀ ਦਾਤ ਆ। ਸੋ ਧਿਆਨ ਦੇਣਾ, ਇੱਥੇ ਕਹਿੰਦੇ ਵਿਖਰ ਲਿਓ ਸੰਭਾਲ। ਕਹਿਣ ਲੱਗੇ ਗੁਰੂ ਜੀ, ਕਹਿੰਦੇ ਭਾਈ ਆਪਣੇ ਅੰਦਰ ਸੰਭਾਲ ਕੇ ਰੱਖ ਲੈ, ਇਹ ਵਪਾਰ ਕਰ ਲੈ ਨਾਮ ਦਾ, ਤੈਨੂੰ ਸੰਭਾਲ ਲੈ। ਫਿਰ ਕਹਿ ਕੀ ਕਹਿਣ ਲੱਗੇ, ਤੈਸੀ ਵਸਤ ਵਸਾਈਏ ਜੈਸੀ ਨਿਭੇ ਨਾਲ, ਵਸਾਈਏ ਦਾ ਪਾਲਾ ਇਕੱਠੀ ਕਰਨਾ। ਕਹਿਣ ਲੱਗੇ ਵੀ ਹੇ ਮਨਾ ਵਪਾਰੀ ਆ, ਕਿਉਂਕਿ ਮਨ ਵਪਾਰੀ ਹੈ ਨਾ, ਵੰਜਾਰਾ ਆ, ਕਦੀ ਕਿਸੇ ਪਿੰਡ, ਕਦੀ ਕਿਸੇ ਪਿੰਡ, ਕਦੀ ਕਿਸੇ ਸਰੀਰ ਚ, ਕਦੀ ਕਿਸੇ ਸਰੀਰ ਚ। ਤੇ ਗੁਰੂ ਜੀ ਨੂੰ ਕਹਿਣ ਲੱਗੇ 83 ਵਸਤ ਵਸਾਈਏ। ਕਹਿੰਦੇ ਗੱਲ ਸੁਣ ਮਨਾ, ਮੈਂ ਜਾ ਰਿਹਾ ਵੀ ਉਹੀ ਵਸਤੂ ਇਕੱਠੀ ਕਰ, ਕਹਿੰਦਾ ਭਾਵ ਉਹੀ ਦਾਤ ਇਕੱਠੀ ਕਰ, ਉਹਦਾ ਹੀ ਵਪਾਰ ਕਰ, ਜੈਸੀ ਨਿਭੇ ਨਾਲ ਜਿਹੜੀ ਤੇਰੇ ਨਾਲ ਨਿਭਜੇ, ਤੇਰੇ ਨਾਲ ਚਲੀ ਜਾਵੇ। ਹੁਣ ਧਿਆਨ ਦਿਓ, ਨਾਲ ਕਿਹਨੇ ਜਾਣਾ, ਕੋਈ ਚੀਜ਼ ਨਾਲ ਨਹੀਂ ਜਾਂਦੀ। ਅਤੇ ਫਿਰ ਗੁਰੂ ਜੀ ਲਿਖਦੇ ਆ, ਨਾਲ ਕਿਹਨੇ ਜਾਣਾ, ਹਰ ਜਸ ਰੇਮ ਨਾ ਗਾਇਲ ਹੈ ਜੋ ਸੰਗੀ ਹੈ ਤੇਰੋ। ਕਹਿੰਦਾ ਤੇਰੇ ਨਾਲ ਜਾਣਾ ਇਹਨੇ, ਉਸ ਪਰਮਾਤਮਾ ਦੀ ਉਸਤਤ ਕਰ, ਨਾਮ ਸਿਮਰਨ ਕਰ, ਇਹਨੇ ਤੇਰੇ ਨਾਲ ਜਾਣਾ, ਇਹਨੂੰ ਇਕੱਠਾ ਕਰ। ਫਿਰ ਗੁਰੂ ਜੀ ਸਮਝਾਉਣ ਲੱਗੇ, ਕਹਿੰਦੇ ਤੇਰੇ ਨਾਲ ਨਿਭ ਸਕਦੀ, ਤੇਰੇ ਨਾਲ ਜਾ ਸਕਦੀ ਹੈ ਦਰਗਾਹ ਤੱਕ, ਪਰ ਇਹ ਗੱਲ ਪੱਲੇ ਬੰਨੀ, ਇਹ ਤੈਨੂੰ ਨਾਮ ਸਿਮਰਨ ਕਰਨ ਲਈ। ਕਹਿੰਦੇ ਗੁਰੂ ਜੀ ਮੈਂ ਕਿਉਂ ਕਹਿ ਰਿਹਾ, ਕੀ ਲੋੜ ਪੈ ਗਈ ਹੈ, ਮੈਂ ਤੈਨੂੰ ਕਹਿ ਰਿਹਾ ਬਾਰ ਬਾਰ ਵੀ ਨਾਮ ਸਿਮਰਨ ਕਰ, ਕਿਉਂਕਿ ਆਪਾਂ ਇਹੀ ਕਹਿੰਦੇ ਹਾਂ ਜਦੋਂ ਵੀ ਕਿਤੇ ਮਨ ਬਿਰਤੀ ਆਪਣੀ ਟਿਕਦੀ ਹੈ ਨਾ, ਤੇ ਆਪਣੇ ਮਨ ਕੀ ਆ, ਗੁਰੂ ਜੀ ਨਾਮ ਨਾਮ ਹੀ ਕਰੀ ਜਾਂਦੇ ਆ, ਨਾਮ ਦੀ ਗੱਲ ਕਹੀ ਜਾਂਦੇ ਆ। ਠੀਕ ਹੈ, ਹੁਣ ਇੱਕ ਗੱਲ ਧਿਆਨ ਦੇਣਾ, ਅੱਗੇ ਸਹੁ ਸੁਜਾਣ ਹੈ ਲੈਸੀ ਵਸਤ ਸੰਭਾਲ, ਧਿਆਨ ਦਿਓ। ਬਈ ਆਪਾਂ ਵਪਾਰ ਕਰਨ ਆਉਂਦੇ ਹਾਂ, ਪਰ ਸਾਡੇ ਪਿੱਛੇ ਕੋਈ ਨਾ ਕੋਈ ਤਾਂ ਤਾਕਤ ਹੁੰਦੀ ਹੈ ਨਾ ਜਿਹੜੀ ਸਾਨੂੰ ਵਪਾਰ ਕਰਨ ਭੇਜਦੀ ਹੈ, ਕੋਈ ਨਾ ਕੋਈ ਤਾਕਤ ਹੁੰਦੀ ਹੈ ਨਾ। ਜਦੋਂ ਕੋਈ ਵੱਡਾ ਬਿਜ਼ਨਸ ਕਰਦਾ, ਉਹ ਸਾਨੂੰ ਭੇਜ ਦਿੰਦਾ, ਭਾਈ ਸਾਹਿਬ ਜਾਓ ਤੁਸੀਂ ਤਾਂ ਵਪਾਰ ਕਰਕੇ ਆਓ, ਅਤੇ ਨਾਲ ਕਹਿੰਦਾ ਸਮਾਨ ਹਿਸਾਬ ਨਾਲ ਖਰੀਦੀ। ਠੀਕ ਹੈ, ਜਿਹੜਾ ਜਿਹੜਾ ਲੈ ਕੇ ਆਏਗਾ ਮੈਂ ਚੈੱਕ ਕਰਨਾ, ਤਾਂ ਗੱਲ ਵੀ ਸਹੀ ਹੈ। ਜਿਹੜਾ ਬੰਦਾ ਵਪਾਰ ਕਰਨ ਭੇਜੂਗਾ, ਪੈਸੇ ਦੇ ਕੇ ਭੇਜੂਗਾ, ਉਹ ਤੁਸੀਂ ਜੋ ਲੈ ਕੇ ਜਾਓ ਚੈੱਕ ਕਰੂਗਾ। ਇੱਥੇ ਵੀ ਇੱਦਾਂ ਹੀ, ਅੜੇ ਸਵਾਸ ਹੈ ਨਾ, ਇਹ ਪੂੰਜੀ ਹੈ, ਇਹ ਕਿਹਨੇ ਦਿੱਤੇ ਆ, ਪਰਮਾਤਮਾ ਨੇ। ਇਹਨਾਂ ਸਵਾਸਾਂ ਦੇ ਜ਼ਰੀਏ ਆਪਾਂ ਨੇ ਖਰੀਦਣਾ ਸਭ ਕੁਛ। ਅਤੇ ਕੀ ਕਹਿਣ ਲੱਗੇ, ਕਹਿੰਦੇ ਅੱਗੇ ਸਾਹ ਸੁਜਾਣ ਹੈ, ਸਾਹ ਦਾ ਸ਼ਾਹੂਕਾਰ। ਕਹਿੰਦੇ ਮਨਾ ਵਪਾਰੀਆ, ਉਹ ਬਣ ਜਾ ਰਿਹਾ ਗੱਲ ਪੱਲੇ ਬਣ ਲਈ, ਵੀ ਧਿਆਨ ਨਾਲ ਸੌਦਾ ਖਰੀਦੀ, ਐਵੇਂ ਨਾ ਕੋਈ ਜਿਹੀ ਚੀਜ਼ ਖਰੀਦ ਲਈ। ਕਹਿੰਦਾ ਕਿਉਂ, ਕਹਿੰਦਾ ਜਦੋਂ ਤੂੰ ਜਾਣਾ ਨਾ, ਤੇ ਉਹਦਾ ਸ਼ਾਹੂਕਾਰ ਉਹ ਸਿਆਣਾ ਬੜਾ ਹੈ, ਦੇਖੋ ਉਹ ਸ਼ਾਹੂਕਾਰ ਸਿਆਣਾ ਬੜਾ, ਸਮਝਦਾਰ ਬੜਾ ਹੈ, ਅਤੇ ਲੈਸੀ ਵਸਤ ਸੰਭਾਲ। ਕਹਿੰਦੇ ਉਹਨੇ ਜਦੋਂ ਤੂੰ ਦਾਤ ਲੈ ਕੇ ਜਾਣੀ ਨਾ, ਤੇ ਉਹਨੇ ਪਰਖ ਕੇ ਲੈਣੀ, ਉਹ ਚੈੱਕ ਕਰਕੇ ਤੇਰਾ ਵਪਾਰ, ਉਹਨੇ ਜੋ ਸਮਾਨ ਖੜਨਾ ਉਹਨੇ ਚੈੱਕ ਕਰਨਾ, ਪਰਖਣਾ, ਤਨਕਾਉਣਾ ਹੈ ਤੈਨੂੰ ਉੱਥੇ ਉਹਨੇ, ਵੀ ਤੂੰ ਜੋ ਲੈ ਕੇ ਆਇਆ ਚੀਜ਼ ਕੰਮ ਦੀ ਹੈ। ਇਹਦਾ ਮਤਲਬ ਵੀ ਉਹ ਸ਼ਾਹੂਕਾਰ ਇੰਨਾ ਸਿਆਣਾ ਆ ਵੀ ਬਿਨਾਂ ਨਾਮ ਤੋਂ ਜਿਹੜਾ ਵਪਾਰੀ ਉੱਥੇ ਜਾਂਦੇ ਉਹਨੂੰ ਅੰਦਰ ਹੀ ਨਹੀਂ ਵੜਨ ਦਿੰਦਾ। ਦੱਸੋ ਆਪਾਂ ਕਹਿੰਦੇ ਨਾਮ ਕੀ ਚੀਜ਼ ਆ, ਠੀਕ ਹੈ ਨਹੀਂ, ਸਿਰਫ ਧਿਆਨ ਦੇਣ ਵਾਲੀ ਗੱਲ ਹੈ, ਆਪਾਂ ਸਿਰਫ ਗੌਰ ਨਹੀਂ ਕਰਦੇ। ਅਸੀਂ ਕੀ ਕਰਦੇ ਹਾਂ, ਸਵੇਰੇ ਉੱਠਦੇ ਹਾਂ ਅਤੇ ਬਾਣੀ ਪੜ੍ਹਦੇ ਹਾਂ ਨਾ, ਸਾਡੀ ਮਨਬਿਰਤੀ ਨੇ ਇੱਕ ਟਿਕਾਣਾ ਬਣਾ ਲਿਆ, ਸੋਚ ਨੇ ਵੀ ਸਵੇਰੇ ਉੱਠਿਆ ਪਾਠ ਕਰਨਾ, ਬਸ ਪਾਠ ਕਰ ਲਿਆ, ਕਹਿੰਦਾ ਕੰਮ ਨਿਬੜ ਗਿਆ, ਕਹਿੰਦਾ ਆਈ ਦੀ ਅੱਜ ਤਾਂ ਖਤਮ ਹੋ ਨਹੀਂ। ਸਵੇਰੇ ਉੱਠ ਕੇ ਪਾਠ ਕਰਨਾ ਸੀ ਅਤੇ ਮਨਬਿਰਤੀ ਜਿਹੜੀ ਹੈ ਨਾ ਉਸ ਬਾਣੀ 'ਚ ਜੋੜਨੀ ਸੀ, ਅਤੇ ਪੁੱਛਣਾ ਸੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿ ਇਹਨਾਂ ਪੰਜਾਂ ਬਾਣੀਆਂ ਦੇ ਜ਼ਰੀਏ ਆਪ ਜੀ ਮੇਰੇ ਕੋਲ ਕੀ ਕਰਾਉਣਾ ਚਾਹੁੰਦੇ ਹੋ, ਤੇ ਤੁਹਾਨੂੰ ਦੱਸ ਦੇ ਅਤੇ ਮੈਂ ਤੇਰੇ ਕੋਲੋਂ ਕੀ ਕਰਾਉਣਾ ਚਾਹੁੰਦਾ। ਅਤੇ ਉਹਨਾਂ ਲਾਸਟ 'ਚ ਕਹਿ ਦਿੱਤਾ, ਕਹਿੰਦੇ ਜਿੰਨੀ ਨਾਮ ਧਿਆਇਆ ਗਏ ਮਸਕਦ ਕਾਲ, ਕਹਿੰਦੇ ਜਿਹਨਾਂ ਨੇ ਨਾਮ ਧਿਆ ਉਹ ਕਾਲ ਸਫਲ ਹੋ ਜਾਂਦੇ। ਇਹਦਾ ਮਤਲਬ ਵੀ ਇਹ ਪੰਜਾਂ ਬਾਣੀਆਂ ਦੇ ਜ਼ਰੀਏ ਮਨਾ ਤੈਨੂੰ ਨਾਮ ਦੀ ਸੋਝੀ ਬਖਸ਼ਿਸ਼ ਕੀਤੀ ਜਾ ਰਹੀ ਹੈ, ਤੈਨੂੰ ਸ਼ਬਦ ਨਾਲ ਜੁੜਨ ਦੀ ਜਿਹੜੀ ਬੁੱਧੀ ਹੈ ਨਾ, ਅਕਲ ਆ, ਮਤ ਜਿਹੜੀ ਹੈ ਉਹ ਦਿੱਤੀ ਜਾ ਰਹੀ ਹੈ ਤੈਨੂੰ। ਇਹ ਹੁਣ ਤੂੰ ਵੇਖ ਵੀ ਤੂੰ ਇਹਨਾਂ ਪੰਜਾਂ ਬਾਣੀਆਂ ਨੂੰ ਪੜ੍ਹ ਕੇ ਵਿੱਚੋਂ ਗੁਰੂ ਸਾਹਿਬ ਬੰਦੇ ਕੋਲੋਂ ਮਤ ਲਈਏ, ਕੋਈ ਸੋਝੀ ਲਈਏ, ਜੇ ਤੇ ਲਈ ਹੈ ਤੇ ਫਿਰ ਉਹ ਕੰਮ ਕਰ ਜਾਂਦੀ, ਸੋਝੀ ਲਈ ਹੈ ਜਿਹੜੀ ਮਤ ਲਈ ਹੈ। ਪਰ ਕਰੋਗੇ ਕੀ, ਆਪਾਂ ਪਾਠ ਤੇ ਕਰਕੇ, ਪਰ ਸਾਡੀ ਮਨ ਬਿਰਤੀ ਇੱਦਾਂ ਦੀ ਬਣੀ ਹੈ ਵੀ ਸਾਨੂੰ ਖੁਦ ਨੂੰ ਨਹੀਂ ਪਤਾ ਲੱਗਦਾ ਵੀ ਅਸੀਂ ਸਵੇਰੇ ਜਿਹੜਾ ਪਾਠ ਕੀਤਾ ਸੀ ਅਸੀਂ ਕੀ ਸਿੱਖਿਆ ਅੱਜ। ਠੀਕ ਹੈ, ਅਸਲ 'ਚ ਗੁਰੂ ਦਾ ਕੰਮ ਹੀ ਹੁੰਦਾ ਸਿਖਾਉਣਾ, ਕਿਉਂਕਿ ਸਾਡਾ ਨਾਮ ਗੁਰਸਿੱਖ ਹੈ, ਅਸੀਂ ਗੁਰ ਸਿੱਖਣਾ ਗੁਰੂ ਜੀ ਕੋਲੋਂ। ਪਰ ਸਿੱਖਾਂਗੇ ਤਾਂ ਤਾਂ ਹੀ ਨਾ ਜਦੋਂ ਸਿਖਾਉਣ ਵਾਲੇ ਦੇ ਨਾਲ ਜੁੜ ਜਾਂਗੇ, ਸਿਖਾਉਣ ਵਾਲੇ ਦੇ ਹੋ ਜਾਂਗੇ। ਅਤੇ ਜੇ ਅਸੀਂ ਸਿਖਾਉਣ ਵਾਲੇ ਤਾਂ ਹੋਏ ਹੀ ਨਹੀਂ, ਤਾਂ ਸਾਰਾ ਦਿਨ ਇੱਥੇ ਬੈਠੇ ਰਹੀਏ, ਆਪਾਂ ਸਿੱਖ ਕੀ ਲੈਣਾ ਗੁਰੂ ਜੀ ਕੋਲੋਂ। ਸਾਨੂੰ ਆਪਣੀ ਮਤ ਜਿਹੜੀ ਹੈ ਨਾ ਉਹ ਤਿਆਗ ਦੇਣੀ ਚਾਹੀਦੀ, ਆਪਣੀ ਸੋਚ ਛੱਡ ਦੇਣੀ ਚਾਹੀਦੀ ਹੈ। ਠੀਕ ਹੈ, ਫਿਰ ਗੁਰੂ ਜੀ ਕੀ ਕਹਿਣ ਲੱਗੇ, ਕਹਿੰਦੇ ਵੀ ਇੱਦਾਂ ਕਰ ਲੈ ਵੀ ਹੁਣ ਤੂੰ ਸੋਚ ਲੈ ਵੀ ਇਹ ਜਿਹੜੀ ਦਾਤ ਤੂੰ ਨਾਲ ਲੈ ਕੇ ਜਾਣੀ ਹੈ ਨਾ, ਇਹ ਉਸ ਸ਼ਾਹੂਕਾਰ ਨੇ ਪਹਿਲਾਂ ਪਰਖਣੀ ਹੈ ਵੀ ਵਾਕਈ ਇਹੋ ਹੀ ਚੀਜ਼ ਸੀ ਜਿਹੜੀ ਤੂੰ ਲੈ ਕੇ ਆਉਣੀ ਸੀ। ਠੀਕ ਹੈ, ਇਹਦਾ ਮਤਲਬ ਵੀ ਨਾਮ ਤੋਂ ਵੱਡੀ ਚੀਜ਼ ਕੋਈ ਨਹੀਂ ਹੈ, ਕਿਉਂਕਿ ਬਾਣੀ ਚੋਂ ਪੜ੍ਹ ਲਓ ਗੁਰੂ ਜੀ ਕਹਿੰਦੇ ਤੇਰੇ ਨਾਲ ਜਾਣੀ ਤੇ ਕੇਵਲ ਤਾਂ ਕੇਵਲ ਨਾਮ ਜਾਣਾ। ਉਹਨਾਂ ਨੇ ਇੱਕ ਜਗ੍ਹਾ ਤੇ ਕਿਹਾ ਤਾਂ ਵੀ ਇਸ ਯੁੱਗ ਦੇ ਅੰਦਰ ਵਡਿਆਈ ਹੈ, ਇਸ ਯੁੱਗ ਮੇਂ ਸੋਭਾ ਨਾਮ ਕੀ ਬਿਨ ਨਾਮੇ ਸੋਭ ਨਾ ਹੋਏ। ਕਹਿੰਦੇ ਕਲਯੁਗ ਦਾ ਸਮਾਂ ਵਿੱਚ ਨਾਮ ਦੀ ਵਡਿਆਈ ਹੈ, ਬਿਨਾਂ ਨਾਮ ਤੋਂ ਤੇਰੀ ਦਰਗਾਹ ਚ ਵਡਿਆਈ ਨਹੀਂ ਹੋਣੀ, ਤੈਨੂੰ ਕਿਸੇ ਪੁੱਛਣਾ ਨਹੀਂ ਉੱਥੇ। ਹੁਣ ਸੋਚਣ ਵਾਲੀ ਗੱਲ ਤਾਂ ਇਹ ਹੈ ਵੀ ਕੀ ਸਾਡੀ ਮਨ ਬਿਰਤੀ ਜਿਹੜੀ ਹੈ ਉਹ ਮੰਨ ਗਈ ਹੈ ਵੀ ਅਸੀਂ ਨਾਮ ਸਿਮਰਨ ਕਰਨਾ, ਅਜੇ ਨਹੀਂ ਮੰਨੀ। ਠੀਕ ਹੈ, ਤੇ ਫਿਰ ਗੁਰੂ ਜੀ ਕੀ ਕਹਿੰਦੇ, ਕਹਿੰਦੇ ਮੂਰਖਾ ਸਿਰ ਮੂਰਖ ਹੈ ਜੋ ਮੰਨੇ ਨਾਹੀ ਨਾ। ਕਹਿੰਦੇ ਸਿਰੇ ਦਾ ਮੂਰਖ ਹੈ ਜਿਹੜਾ ਗੁਰੂ ਚਰਨਾਂ ਦੇ ਵਿੱਚ ਜੁੜਿਆ ਹੋਵੇ ਤੇ ਮੰਨੇ ਨਾ ਵੀ ਨਾਮ ਵੀ ਕੋਈ ਚੀਜ਼ ਹੈਗੀ, ਸਿਰੇ ਦਾ ਮੂਰਖ ਹੈ। ਦਸੋ ਪੰਦਰਾਂ ਦੇ ਉੱਤੇ ਲਿਖਿਆ ਗੁਰੂ ਗ੍ਰੰਥ ਸਾਹਿਬ ਦੇ ਅੰਦਰ, ਠੀਕ ਹੈ, ਪੜ੍ਹਿਆ ਕਰੋ ਬੜੇ ਪਿਆਰ ਦੇ ਨਾਲ ਨਾ। ਦੇਖੋ ਇੱਦਾਂ ਹੈ, ਜੇ ਕੋਈ ਸੱਜਣ ਕਹੇ ਕਿ ਮੈਂ ਸਹਿਜ ਪਾਠ ਸ਼ੁਰੂ ਕੀਤਾ ਹੈ, ਚੰਗੀ ਗੱਲ ਹੈ, ਬਹੁਤ ਸੋਹਣੀ ਗੱਲ ਹੈ, ਕਰਨਾ ਚਾਹੀਦਾ ਹੈ, ਕਰੋ। ਪਰ ਇੱਕ ਚੀਜ਼ ਸੋਚੋ ਵੀ ਨਾ ਕਿ ਸਹਿਜ ਪਾਠ ਤਾਂ ਮੈਂ ਤਾਂ ਸ਼ੁਰੂ ਕੀਤਾ ਹੈ ਕਿ ਮੈਂ ਰੋਜ਼ ਇੰਨੀ ਗੁਰਬਾਣੀ ਪੜ੍ਹਦਾ ਹੈ, ਕਦ ਨਹੀਂ ਪੜ੍ਹਦਾ ਹੈ ਕਿ ਮੈਂ ਗੁਰੂ ਜੀ ਕੋਲ ਸੋਚ ਹੀ ਲੈਂਦਾ ਤੇ ਮੈਂ ਵਿਚਾਰਦਾ ਹਾਂ ਕਿ ਜੇ ਗੁਰੂ ਨਾਨਕ ਪਾਤਸ਼ਾਹ ਨੇ ਨਾਮ ਦੀ ਗੱਲ ਕੀਤੀ ਤੇ ਗੁਰੂ ਅੰਗਦ ਪਾਤਸ਼ਾਹ ਨੇ ਵੀ ਨਾਮ ਦੀ ਗੱਲ ਕੀਤੀ, ਤੇ ਜੇ ਗੁਰੂ ਅੰਗਦ ਪਾਤਸ਼ਾਹ ਨੇ ਨਾਮ ਦੀ ਗੱਲ ਕੀਤੀ ਤੇ ਭਗਤ ਕਬੀਰ ਨੇ ਵੀ ਨਾਮ ਦੀ ਗੱਲ ਕੀਤੀ, ਜੇ ਭਗਤ ਕਬੀਰ ਨੇ ਨਾਮ ਦੀ ਗੱਲ ਕੀਤੀ ਤੇ ਭਗਤ ਫਰੀਦ ਨੇ ਵੀ ਨਾਮ ਦੀ ਗੱਲ ਕੀਤੀ, ਜੇ ਭਗਤ ਫਰੀਦ ਨੇ ਨਾਮ ਦੀ ਗੱਲ ਕੀਤੀ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਬਾਣੀ ਦੇ ਰਚਇਤਾ ਆ, ਉਹਨਾਂ ਨੇ ਵੀ ਨਾਮ ਦੀ ਗੱਲ ਕੀਤੀ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਇੱਕ ਜਗ੍ਹਾ ਤੇ ਲਿਖਦੇ ਬਾਣੀ ਅੰਦਰ, ਕਹਿਣ ਲੱਗੇ ਖੋਜਤ ਖੋਜਤ ਖੋਜ ਵਿਚਾਰਿਓ, ਖੋਜਤ ਖੋਜਤ ਖੋਜ ਵਿਚਾਰਿਓ ਰਾਮ ਨਾਮ ਤਤ ਸਾਰਾ। ਦੇਖੋ, ਕਿਉਂਕਿ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਬਾਣੀ ਦੇ ਰਚਇਤਾ ਨੇ, ਗੁਰੂ ਗ੍ਰੰਥ ਸਾਹਿਬ ਜੀ ਨੂੰ ਸਵਾਰਨ ਵਾਲੇ ਲਿਖਣ ਵਾਲੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ, ਤੇ ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ, ਕਹਿੰਦੇ ਵੀ ਦੇਖੋ ਖੋਜਤ ਖੋਜਤ ਖੋਜ ਵਿਚਾਰਿਓ, ਉਹਦਾ ਮਤਲਬ ਇਸ਼ਾਰਾ ਕਰ ਰਿਹਾ ਕਿ ਇਹ ਜਿਹੜੀ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਚ ਦਰਜ ਹੈ ਨਾ, ਕਹਿੰਦੇ ਗੁਰੂਆਂ ਦੀ ਭਗਤਾਂ ਦੀ ਪੱਟਾਂ ਦੀ, ਕਹਿੰਦੇ ਮੈਂ ਸਾਰੀ ਬਾਣੀ ਪੜ੍ਹੀ ਹੈ ਤੇ ਮੈਂ ਖੋਜ ਕੀਤੀ ਹੈ, ਖੋਜ ਕੀਤੀ ਹੈ ਵੀ ਕਿਸੇ ਵੀ ਗੁਰੂ ਨੇ ਕਿਸੇ ਭਗਤ ਨੇ ਕਿਸੇ ਪੱਟ ਨੇ ਨਾਮ ਤੋਂ ਇਲਾਵਾ ਗੱਲ ਹੀ ਨਹੀਂ ਕੀਤੀ। ਕਹਿੰਦੇ ਮੈਂ ਖੋਜ ਕੀਤੀ ਹੈ, ਕੀ ਖੋਜ ਕੀਤੀ ਹੈ, ਮੈਂ ਖੋਜਿਆ, ਕਹਿੰਦੇ ਕਹਿੰਦੇ ਵੀ ਇਹ ਭਗਤ ਜਿਹੜੇ ਨੇ, ਜਿਹੜੇ ਗੁਰੂ ਜਿਹੜੇ ਨੇ, ਪੱਟ ਜਿਹੜੇ ਨੇ, ਇਹਨਾਂ ਦੀ ਮਨ ਬਿਰਤੀ ਮਾਲਕ ਆ ਦਸਮ ਦੁਆਰ ਦੀ ਚੌਥੇ ਪਦ ਦੀ, ਜਿੱਥੇ ਬਹਿ ਕੇ ਇਹਨਾਂ ਨੇ ਸਾਰੀ ਸ੍ਰਿਸ਼ਟੀ ਨੂੰ ਨਿਹਾਰਿਆ, ਸਾਰੀ ਸ੍ਰਿਸ਼ਟੀ ਨੂੰ ਵੇਖਣਾ ਕੀਤਾ, ਔਰ ਇਹ ਪਰਮਾਤਮਾ ਚ ਲੀਨ ਨੇ, ਪਰਮਾਤਮਾ ਦਾ ਰੂਪ ਨੇ ਸਾਰੇ। ਕਹਿੰਦੇ ਸਾਰੀ ਸ੍ਰਿਸ਼ਟੀ ਨੂੰ ਇਹਨਾਂ ਨੇ ਨਿਹਾਰਿਆ ਵੇਖਿਆ ਚੌਥੇ ਪਦ ਦੇ ਵਿੱਚੋਂ, ਤੇ ਕਹਿੰਦੇ ਫਿਰ ਮੈਂ ਖੋਜ ਕੀਤੀ ਵੀ ਇਹ ਸਾਰੇ ਗੱਲ ਕਹਿਣ ਡਏ ਨੇ ਕਿ ਰਾਮ ਨਾਮ ਤਤ ਸਾਰਾ। ਕਹਿੰਦੇ ਅਸਲੀਅਤ ਕੀ ਹੈ ਕਲਯੁਗ ਦੇ ਅੰਦਰ ਵੀ ਕੇਵਲ ਤਾਂ ਕੇਵਲ ਸਿਮਰਨ ਹੀ ਹੈ, ਨਾਮ ਹੀ ਹੈ। ਤੇ ਕਹਿੰਦੇ ਸੰਸਾਰ ਵਾਲਿਓ ਦੱਸੋ, ਇਧਰੋਂ ਵੱਡੀ ਗੱਲ ਮੈਂ ਤੁਹਾਨੂੰ ਕਿਹੜੀ ਦੱਸਾਂ ਹੋਰ, ਵੀ ਸਵਾਏ ਨਾਮ ਤੋਂ ਕਲਯੁਗ ਦੇ ਅੰਦਰ ਕੋਈ ਐਸੀ ਤਾਕਤ ਨਹੀਂ ਜਿਹਦੇ ਨਾਲ ਪਾਰ ਉਤਾਰਾ ਹੋ ਸਕਦਾ ਹੈ। ਠੀਕ ਹੈ, ਸਿਰਫ ਨਾਮ ਦੀ ਗੱਲ ਹੈ, ਨਾਮ ਦੀ। ਠੀਕ ਹੈ, ਹਰ ਚੀਜ਼ ਦੀ ਵਿਚਾਰ ਕਰਕੇ ਦੇਖੋ, ਬੜੇ ਪਿਆਰ ਨਾਲ ਬਾਣੀ ਪੜ੍ਹਿਆ ਕਰੋ। ਜਦੋਂ ਗੁਰਬਾਣੀ ਨੂੰ ਤੁਸੀਂ ਪਿਆਰ ਨਾਲ ਪੜ੍ਹੋਗੇ ਤੇ ਵਿਚਾਰ ਕਰੋਗੇ, ਪ੍ਰੋਬਲਮ ਕਿੱਥੇ ਆਉਂਦੀ ਹੈ ਨਾ, ਅਸੀਂ ਪੜ੍ਹਦੇ ਹਾਂ, ਇਹ ਨਹੀਂ ਕਿ ਆਪਾਂ ਪੜ੍ਹਦੇ ਨਹੀਂ, ਆਪਾਂ ਪੜ੍ਹਦੇ ਹਾਂ, ਪਰ ਅਸੀਂ ਇਸ ਲਹਿਜੇ ਨਾਲ ਪੜ੍ਹਦੇ ਹਾਂ ਅਸੀਂ ਵੀ ਮੈਂ ਸਹਿਜ ਪਾਠ ਦਾ ਭੋਗ ਪਾਉਣਾ ਆ, 1430 ਅੰਗ ਮੈਂ ਜਿੰਨੇ ਘੱਟ ਟਾਈਮ ਚ ਪੜ੍ਹ ਸਕਦਾ ਮੈਂ ਪੜ੍ਹਨੇ ਆ। ਆਪਾਂ ਮਨ ਬਿਰਤੀ ਇਹ ਨਹੀਂ ਬਣਾਈ ਕਿ ਮੈਂ ਗੁਰਬਾਣੀ ਪੜ੍ਹਨੀ ਹੈ ਔਰ ਮੈਂ ਪੜ੍ਹਦਿਆਂ ਪੜ੍ਹਦਿਆਂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਚੋਂ ਕੁਝ ਲੈਣਾ ਆ। ਉਹ ਲੈਣਾ ਕੀ ਸੀ, ਸੋਚੀ, ਉਹ ਤਾਂ ਲਈ ਨਹੀਂ, ਪੜ੍ਹ ਗਿਆ ਸਾਰਾ ਹੀ, ਪੜ੍ਹਦਾ ਸਾਰਾ ਹੀ। ਤੇ ਕਿਸੇ ਨੇ ਪੁੱਛਿਆ, ਆਪਾਂ ਦੱਸਣ ਜੋਗੇ ਹੋ ਗਏ ਕਿ ਮੈਂ ਸਹਿਜ ਪਾਠ ਦਾ ਭੋਗ ਪਾਇਆ ਆ, ਪਰ ਜਦੋਂ ਵਿਚਾਰ ਸ਼ੁਰੂ ਹੋਈ ਨਾ ਤੇ ਕਹਿਣ ਲੱਗਾ ਨਹੀਂ ਮੈਂ ਇੱਦਾਂ ਨਹੀਂ ਵਿਚਾਰਿਆ ਕਦੇ ਵੀ, ਮੈਂ ਤਾਂ ਸਿਰਫ ਪੜ੍ਹਿਆ ਹੀ ਹੈ। ਪੜ੍ਹਨ ਦਾ ਭਾਵ ਤਾਂ ਇਹ ਸੀ ਕਿ ਜਦੋਂ ਕੋਈ ਵਿਚਾਰ ਕਰੇ ਨਾ ਤਾਂ ਤੈਨੂੰ ਛੇਤੀ ਸਮਝ ਲੱਗ ਜਾਏ, ਕਿਉਂਕਿ ਤੂੰ ਬਾਣੀ ਨੂੰ ਪੜ੍ਹਿਆ ਪਿਆਰ ਨਾਲ ਸਤਿਕਾਰ ਨਾਲ। ਹਉਮੈ ਦੇ ਅਧੀਨ ਹੋ ਕੇ ਨਹੀਂ ਪੜ੍ਹਨਾ, ਮਨ ਚ ਨਿਮਰਤਾ ਲਿਆ ਕੇ ਗੁਰਬਾਣੀ ਨੂੰ ਪੜ੍ਹਨਾ, ਕਿਉਂਕਿ ਗੁਰਬਾਣੀ ਚਾਨਣ ਹੈ, ਪ੍ਰਕਾਸ਼ ਹੈ, ਲਾਈਟ ਹੈ, ਰੋਸ਼ਨੀ ਹੈ ਜਿਹੜੀ ਸਾਡੇ ਮਨ ਦੇ ਉੱਤੇ ਪੈਂਦੀ ਹੈ ਤੇ ਮਨ ਦੇ ਅੰਦਰ ਇੱਕ ਐਸੀ ਜੋਤ ਜਗਦੀ ਹੈ, ਐਸਾ ਚਾਨਣ ਹੋ ਜਾਂਦਾ ਕਿ ਉਸ ਚਾਨਣ ਦੇ ਜ਼ਰੀਏ ਮਨ ਵੀ ਇਸ ਤਾਕਤ ਤੱਕ ਪਹੁੰਚ ਜਾਂਦਾ ਹੈ ਕਿ ਜਿਵੇਂ ਗੁਰੂ ਸਾਹਿਬ ਨੂੰ ਕਹਿਣ ਲੱਗੇ ਕਿ ਤਿੰਨਾ ਪਾਉਣਾ ਸੋਝੀ ਹੋ ਜਾਂਦੀ, ਤੇ ਜਿਹੜਾ ਗੁਰਬਾਣੀ ਤੇ ਅਮਲ ਕਰਦਾ ਨਾ ਗੁਰੂ ਗ੍ਰੰਥ ਦੇ ਆਖੇ ਲੱਗਦਾ ਉਹਦੇ ਅੰਦਰ ਵੀ ਤਿੰਨਾ ਪਾਉਣਾ ਸੋਝੀ ਹੋ ਜਾਂਦੀ। ਫਿਰ ਦੇਖੋ ਗੁਰੂ ਜੀ ਕੀ ਕਹਿਣ ਲੱਗੇ, ਕਹਿੰਦੇ ਭਾਈ ਦੇ ਰਾਮ ਕਹੋ ਚਿੱਤ ਲਾਏ, ਦੱਸੋ ਕਹਿੰਦਾ ਹੇ ਭਾਈ ਹੇ ਮਿੱਤਰ, ਮਨ ਨੂੰ ਕਹਿ ਰਹੇ ਗੁਰੂ ਜੀ, ਕਹਿਣ ਲੱਗੇ ਮਨ ਹੇ ਮਿੱਤਰ ਇੱਕ ਕੰਮ ਕਰ, ਉਸ ਪਰਮਾਤਮਾ ਦਾ ਨਾਮ ਸਿਮਰਨ ਕਰ, ਪਰ ਨਾਮ ਸਿਮਰਨ ਕਰਨਾ ਚਿੱਤ ਲਾ ਕੇ। ਚਿੱਤ ਲਾ ਕੇ ਦਾ ਕੀ ਮਤਲਬ ਹੈ ਕਿ ਜਦੋਂ ਤੂੰ ਸਿਮਰਨ ਕਰੇ ਤੇ ਉਦੋਂ ਤੇਰਾ ਧਿਆਨ, ਤੇਰੀ ਅੰਦਰ ਦੀ ਖਿੱਚ ਜਿਹੜੀ ਹੈ ਨਾ, ਕੇਵਲ ਤਾਂ ਕੇਵਲ ਪਰਮਾਤਮਾ ਵਾਲੇ ਪਾਸੇ ਹੋਵੇ, ਨਾ ਕਿ ਝੂਠੀ ਮੰਗ ਵਾਲੇ ਪਾਸੇ ਹੋਵੇ। ਇਹਨਾਂ ਮਨ ਚ ਤਾਰ ਲਈ ਕਿਤੇ ਕਿ ਮੈਂ ਸਵੇਰੇ ਉੱਠ ਕੇ ਘੜੀ ਬੈਠਾ, ਅੱਧਾ ਘੰਟਾ ਘੰਟਾ ਬੈਠਾ ਆ, ਇਹਦਾ ਮੈਨੂੰ ਮੁੱਲ ਮਿਲਣਾ ਚਾਹੀਦਾ, ਮੁੱਲ ਨਾ ਪਾਈ। ਤਾਂ ਕਹਿੰਦੇ ਭਾਈ ਰੇ ਰਾਮ ਕਹੋ ਚਿੱਤ ਲਾਏ, ਕਹਿੰਦੇ ਵੀ ਮਨਾ ਉਸ ਪਰਮਾਤਮਾ ਦਾ ਨਾਮ ਸਿਮਰਨ ਕਰ, ਪਰ ਚਿੱਤ ਕਾ ਲਾ ਕੇ। ਫਿਰ ਗੁਰੂ ਜੀ ਕੀ ਕਹਿਣ ਲੱਗੇ, ਕਹਿੰਦੇ ਹਰ ਜਸ ਵੱਖਰ ਲੈ ਚੱਲੋ, ਸੋ ਦੇਖੇ ਪਤੀ ਆਏ, ਧਿਆਨ ਦਿਓ ਅੰਦਰ। ਕਹਿੰਦੇ ਹਰ ਜਸ ਵੱਖਰ ਲੈ ਚੱਲੋ, ਕਹਿੰਦੇ ਵਪਾਰੀਆ ਮਨ ਹੈ ਨਾ, ਵਪਾਰੀ ਹੈ, ਵਣਜਾਰਾ, ਕਹਿੰਦਾ ਵਣਜਾਰਿਆ ਇੱਕ ਕੰਮ ਕਰ, ਦੱਸੋ। ਕਹਿੰਦੇ ਹਰ ਜਸ ਵੱਖਰ ਲੈ ਚੱਲੋ, ਕਹਿੰਦੇ ਉਸ ਪਰਮਾਤਮਾ ਦੀ ਉਸਤਤ ਨਾਮ ਸਿਮਰਨ ਕਹਿੰਦੇ ਨਾਲ ਲੈ ਕੇ ਜਾਈ। ਜਦੋਂ ਸੱਚਖੰਡ ਨੂੰ ਜਾਣਾ ਹੀ ਨਾ, ਸਰੀਰ ਨੂੰ ਛੱਡ ਕੇ ਜਾਣਾ ਤੇ ਨਾਲ ਲੈ ਕੇ ਜਾਈਏ, ਠੀਕ ਹੈ। ਕਹਿੰਦਾ ਕਿਉਂ, ਕਹਿੰਦੇ ਕਿਉਂਕਿ ਸੋ ਦੇਖੇ ਪਤੀ ਆਏ, ਕਹਿੰਦੇ ਜਿਹੜੇ ਪਤੀ ਆਏ ਦਾ ਮਤਲਬ ਖੁਸ਼ ਹੋਣਾ। ਗੁਰੂ ਜੀ ਕਹਿਣ ਲੱਗੇ ਜਿਹੜੇ ਨਾਮ ਦੀ ਦਾਤ ਉਸ ਪਰਮਾਤਮਾ ਦੇ ਜਸ ਦੀ ਸਿਫਤ ਸਲਾਹ ਦੀ ਦਾਤ ਨਾਲ ਲੈ ਕੇ ਜਾਂਦੇ ਹਨ, ਕਹਿੰਦੇ ਪਰਮਾਤਮਾ ਉਹਨਾਂ ਨੂੰ ਵੇਖ ਕੇ ਖੁਸ਼ ਬੜਾ ਹੁੰਦਾ। ਦੇਖੋ ਸਾਹਿਬ ਲਾਓ ਵੀ ਜਦੋਂ ਕਿਸੇ ਦੇ ਘਰ ਜਾਈਏ, ਹੁਣ ਤੁਸੀਂ ਸਾਹਿਬ ਲਾਓ ਤੁਹਾਡਾ ਕੋਈ ਰਿਸ਼ਤੇਦਾਰ ਆ, ਤੁਹਾਡਾ ਕੋਈ ਸਕਾ ਸੰਬੰਧੀ ਆ, ਤੁਹਾਡੇ ਮਨ ਚ ਆਇਆ ਮੈਨੂੰ ਮਿਲ ਆਈਏ ਭਾਜੀ, ਠੀਕ ਹੈ। ਫਿਰ ਤੁਸੀਂ ਕੀ ਸੋਚਦੇ ਹੋ, ਤੁਸੀਂ ਕੱਪੜੇ ਕੱਢਣ ਲੱਗਦੇ ਹੋ ਤੇ ਤੁਹਾਡਾ ਘਰ ਦਾ ਕੋਈ ਨਾ ਕੋਈ ਮੈਂਬਰ ਕਹਿ ਦਿੰਦਾ ਵੀ ਆਹ ਤੂੰ ਕੱਪੜੇ ਕਿਉਂ, ਉਹਨੂੰ ਮਿਲਣ ਚੱਲਿਆ, ਭਲਾ ਕੱਪੜੇ ਚਾਹੀਦੇ ਭਲਾ, ਕਹਿੰਦਾ ਨੀ ਕਹਿੰਦਾ ਕੱਪੜੇ ਚਾਹੀਦੇ ਭਲਾ, ਠੀਕ ਹੈ ਨੀ, ਉਹਨਾਂ ਦੀ ਬੇਇੱਜ਼ਤੀ ਕਰਨੀ ਹੈ। ਪਹਿਲੀ ਗੱਲ ਤੈਨੂੰ ਅੰਦਰ ਨਹੀਂ ਵੜਨ ਦੇਣਾ ਕੱਪੜੇ ਪਾ ਕੇ, ਇਹਨਾਂ ਨੂੰ ਪ੍ਰੈਸ ਕਰ, ਧੋਤੇ ਬਣਾਏ ਪਾ, ਨਵੇਂ ਪਾ, ਠੀਕ ਹੈ, ਸੋਹਣੇ ਕੱਪੜੇ ਪਾ ਕੇ ਜਾਈ, ਚੰਗੇ ਨੀ ਲੱਗੀਦਾ। ਹੁਣ ਉਹ ਕੀ ਕਰਦਾ ਹੈ, ਉਹ ਸੋਚਦਾ ਵੀ ਵਾਕਈ ਯਾਰ ਉਹ ਬੰਦੇ ਬੜੇ ਅਮੀਰ ਨੇ ਤੇ ਪੜ੍ਹੇ ਲਿਖੇ ਨੇ, ਚੰਗੀ ਪਰਸਨੈਲਿਟੀ ਵਾਲੇ ਲੋਕ ਨੇ, ਚੰਗੇ ਇਲਾਕੇ ਚ ਰਹਿੰਦੇ ਨੇ, ਉਹ ਫਿਰ ਉਦਾਂ ਦੀ ਯੂਨੀਫਾਰਮ ਪਾਉਂਦਾ, ਉਦਾਂ ਦੇ ਕੱਪੜੇ ਪਾਉਂਦਾ ਕਿ ਤਾਂ ਕਿ ਉਹ ਖੁਸ਼ ਹੋਣ ਅੱਗੋਂ ਵੇਖ ਕੇ ਵੀ ਵਾਕਈ ਕੋਈ ਆਇਆ। ਏਦਾਂ ਗੁਰੂ ਜੀ ਕਹਿਣ ਲੱਗੇ, ਕਹਿਣ ਲੱਗੇ ਜਦੋਂ ਤੂੰ ਚਾਹੁੰਦਾ ਹੈ ਕਿ ਮੈਂ ਸੱਚਖੰਡ ਜਾਵਾਂ ਉਸ ਪਰਮਾਤਮਾ ਨੂੰ ਮਿਲਾਂ, ਇੱਕ ਗੱਲ ਪੱਲੇ ਬਣ ਲਈ, ਕਹਿੰਦਾ ਕੀ, ਕਹਿੰਦਾ ਫਿਰ ਤੇਰੇ ਕੱਪੜੇ ਉਦਾਂ ਦੇ ਹੋਣੇ ਚਾਹੀਦੇ ਆ ਜਿੱਦਾਂ ਦੇ ਉੱਥੇ ਪਾਉਂਦੇ ਨੇ, ਚੰਗੇ ਲੱਗਦੇ ਨੇ, ਤੇ ਉਹ ਕੱਪੜੇ ਕਿਹੜੇ ਆ, ਉਹ ਨਾਮ ਸਿਮਰਨ ਆ, ਸ਼ਬਦ ਆ। ਜੇ ਤੁਸੀਂ ਸ਼ਬਦ ਆਪਣੇ ਮਨ ਚ ਵਸਾਓਗੇ, ਨਾਮ ਸਿਮਰਨ ਕਰੋਗੇ, ਤੇ ਕਹਿੰਦੇ ਜਿਹੜੇ ਦਾਤ ਨਾਲ ਲੈ ਕੇ ਜਾਂਦੇ ਨਾ, ਉਹਨਾਂ ਨੂੰ ਪਰਮਾਤਮਾ ਖੁਸ਼ ਹੋ ਕੇ ਵੇਖਦਾ। ਦੇਖੋ ਸੋ ਦੇਖੇ ਪਤੀ ਆਏ। ਹੁਣ ਤੁਸੀਂ ਆਪਣੀ ਮਨ ਬਿਰਤੀ ਬਣਾਓ ਵੀ ਤੁਸੀਂ ਕਰਨਾ ਕੀ ਹੈ ਨਾ, ਇਹਦਾ ਮਤਲਬ ਮਾੜੇ ਕੱਪੜੇ ਨਾ ਪਾ ਕੇ ਜਾਏ ਉੱਥੇ, ਉੱਥੇ ਚੰਗੇ ਕੱਪੜੇ ਮਨ ਦੇ, ਮਨ ਤੇ ਨਾਮ ਦੀ ਦਾਤ ਪਾ ਕੇ ਜਾਓ, ਸ਼ਬਦ ਦੀ ਦਾਤ ਪਾ ਕੇ ਜਾਓ। ਜਦੋਂ ਸ਼ਬਦ ਦੀ ਦਾਤ ਪਾ ਕੇ ਜਾਓਗੇ, ਸਿਮਰਨ ਕਰਦੇ ਜਾਓਗੇ, ਤੇ ਪਰਮਾਤਮਾ ਖੁਸ਼ ਹੋ ਗਏ ਆਪ ਜੀ ਨੂੰ ਵੇਖੇਗਾ। ਕਈ ਵਾਰੀ ਦੇਖਿਓ ਸੋਹਣੇ ਕੱਪੜੇ ਪਾ ਕੇ ਜਾਈਏ ਨਾ, ਤੇ ਜਿਹਨੂੰ ਆਪਾਂ ਮਿਲਣ ਜਾਂਦੇ ਹਾਂ ਦੂਰੋਂ ਵੇਖ ਕੇ ਹੱਥ ਹਿਲਾ ਦਿੰਦਾ, ਕਿਸੇ ਨੂੰ ਦੱਸਦਾ ਵੀ ਮੇਰਾ ਫਲਾਣਾ ਸੌ ਲੱਗਦਾ ਹੈ ਕੋਈ, ਠੀਕ ਹੈ, ਕਿਸੇ ਲਈ ਉਹਦੇ ਸਟੈਂਡਰਡ ਦੇ ਉਹਦੇ ਹਿਸਾਬ ਦੇ ਕੱਪੜੇ ਨਾ ਪਾ ਕੇ ਜਾਈਏ ਤੇ ਲਾਗੋਂ ਖਹਿ ਕੇ ਲੰਘ ਜਾਂਦਾ ਤੇ ਪੁੱਛਿਆ ਭਾਈ ਸਾਹਿਬ ਤੁਸੀਂ ਮੈਨੂੰ ਬੁਲਾਇਆ ਹੀ ਨਹੀਂ। ਉਹ ਪਰ ਹੌਲੀ ਜਿਹੀ ਪਰਾਂ ਲਿਜਾ ਕੇ ਕਹਿੰਦਾ ਕਹਿੰਦਾ ਗੱਲ ਸੁਣੀ ਯਾਰ, ਤੂੰ ਮੈਨੂੰ ਮਿਲਣ ਆਉਣਾ ਸੀ ਘੱਟ ਤੋਂ ਘੱਟ ਕੱਪੜੇ ਚਾਹੀਦੇ ਪਾ ਕੇ ਉਹਨੂੰ, ਮੈਂ ਤੈਨੂੰ ਆਪਣੇ ਯਾਰਾਂ ਦੋਸਤਾਂ ਨੂੰ ਬੁਲਾਉਂਦਾ ਤੇ ਸਹੀ। ਉਦਾਂ ਹੀ ਪਰਮਾਤਮਾ ਕਹਿੰਦੇ ਆ ਵੀ ਜੇ ਮੇਰੇ ਕੋਲ ਆਉਣਾ ਹੀ ਨਾ ਤੇ ਫਿਰ ਇੱਥੇ ਕੱਪੜੇ ਉਦਾਂ ਦੇ ਪਾ ਕੇ ਆਉਣੇ ਪੈਣੇ ਜਿੱਦਾਂ ਦੇ ਭਗਤ ਪਹਿਲਾਂ ਪਾ ਕੇ ਇੱਥੇ ਆਏ ਇੱਥੇ ਰਹਿੰਦੇ ਆ, ਫਿਰ ਮੈਂ ਤੇਰੀ ਵਾਕਫਿਤ ਕਰਾਵਾਂ ਉਹਨਾਂ ਦੇ ਨਾਲ ਵੀ ਇਹ ਵੀ ਆਪਣਾ ਹੀ ਹੈ। ਹੁਣ ਤੂੰ ਕੱਪੜੇ ਉਦਾਂ ਦੇ ਪਾ ਕੇ ਆ, ਤੇਰੀ ਕੀ ਵਾਕਫਿਤ ਕਰਾਵਾਂ ਮੈਂ, ਠੀਕ ਹੈ ਬਈ। ਅੱਗੇ ਦੇਖੋ, ਅੱਗੇ ਬੜਾ ਆਨੰਦ ਆਉਣਾ, ਅੱਗੇ ਸਾਰਾ ਕੁਝ ਇਹੋ ਕੁਝ ਲਿਖਿਆ। ਫਿਰ ਗੁਰੂ ਜੀ ਕੀ ਕਹਿਣ ਲੱਗੇ, ਕਹਿੰਦੇ ਜਿੰਨਾ ਰਾਸ ਨਾ ਸੱਚ ਹੈ, ਦੱਸੋ ਜਿੰਨਾ ਰਾਸ ਨਾ ਸੱਚ ਹੈ ਕਿਉਂ ਤਿੰਨਾ ਸੁੱਖ ਹੋਏ। ਹੋ ਗਿਆ ਕਲੀਅਰ ਹੁਣ? ਇੱਥੇ ਗੁਰੂ ਜੀ ਨੇ ਕਲੀਅਰ ਕਹਿਤਾ, ਜਿੰਨਾ ਰਾਸ ਨਾ ਸੱਚ ਹੈ ਕਿਉਂ ਤਿੰਨਾ ਸੁੱਖ ਹੋਏ। ਕਹਿੰਦਾ ਭਾਵ ਜਿਹਨਾਂ ਦੇ ਰਾਸ, ਕਹਿੰਦਾ ਭਾਵ ਜਿਵੇਂ ਆਪਾਂ ਕਹਿ ਦਿੰਦੇ ਫਲਾਣੇ ਬੰਦੇ ਨੂੰ ਰਾਸ ਨਹੀਂ ਆਈ ਗੱਲ, ਕਹਿੰਦਾ ਭਾਵ ਉਹਦੇ ਕੋਲ ਚੀਜ਼ ਨਹੀਂ ਆਈ। ਜਿੰਨਾ ਰਾਸ ਨਾ ਸੱਚ ਹੈ, ਸੱਚ ਕੀ ਹੈ? ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਅਕਾਲ ਪੁਰਖ ਦਾ ਨਾਮ ਨੂੰ ਸੱਚ ਕਹਿੰਦੇ ਆ, ਠੀਕ ਹੈ ਬਈ। ਉਹਨੂੰ ਸੱਚ ਕਹਿੰਦੇ, ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਜਿਹੜਾ ਨਾਮ ਆ ਉਹ ਸੱਚ ਆ। ਤੇ ਗੁਰੂ ਜੀ ਕਹਿੰਦੇ ਜਿਹੜੇ ਵਣਜਾਰੇ ਇਸ ਪਿੰਡ ਵਿੱਚ ਆਏ ਤੇ ਹੈਗੇ, ਇਸ ਸਰੀਰਕ ਰੂਪੀ ਪਿੰਡ ਚ ਆਏ ਤੇ ਹੈਗੇ, ਪਰ ਉਹਨਾਂ ਨੂੰ ਸੱਚ ਕਹਿੰਦਾ ਪਾ ਉਸ ਪਰਮਾਤਮਾ ਦਾ ਨਾਮ ਸਿਮਰਨ ਰਾਸ ਨਹੀਂ ਹੈ, ਚੰਗਾ ਨਹੀਂ ਲੱਗਦਾ, ਸਿਮਰਨ ਨਹੀਂ ਕਰਦੇ, ਠੀਕ ਹੈ। ਤੇ ਗੁਰੂ ਜੀ ਕਹਿਣ ਲੱਗੇ ਕਿਉਂ ਤਿੰਨਾ ਸੁੱਖ ਹੋਏ? ਕਹਿੰਦੇ ਉਹਨਾਂ ਨੂੰ ਕਦੀ ਵੀ ਆਤਮਿਕ ਆਨੰਦ ਦੀ ਪ੍ਰਾਪਤੀ ਨਹੀਂ ਹੋ ਸਕਦੀ। ਦੱਸੋ ਕਿੱਡੀ ਵੱਡੀ ਗੱਲ ਇੱਥੇ ਕਹਿ ਦਿੱਤੀ ਗੁਰੂ ਜੀ ਨੇ, ਕਿਉਂ ਤਿੰਨਾ ਸੁੱਖ ਹੋਏ? ਸੁੱਖ ਦਾ ਭਾਵ ਆਤਮਿਕ ਆਨੰਦ। ਕਹਿੰਦੇ ਉਹਨਾਂ ਨੂੰ ਆਤਮਿਕ ਆਨੰਦ ਕਿਵੇਂ ਮਿਲ ਸਕਦਾ ਜਿਹਨਾਂ ਨੂੰ ਨਾਮ ਹੀ ਰਾਸ ਨਹੀਂ ਆਉਣ ਡਿਆ? ਕਹਿੰਦਾ ਭਾਵ ਨਾਮ ਸਿਮਰਨ ਹੀ ਚੰਗਾ ਨਹੀਂ ਲੱਗਣ ਡਿਆ। ਆਪਾਂ ਇਹੀ ਕਹਿੰਦੇ ਬਤਾ ਛੱਡ ਬੜਾ ਯਾਰ, ਕਿਹੜਾ ਨਾਮ ਸਿਮਰਨ, ਕਿਹੜਾ ਸਿਮਰਨ ਕਰੇ, ਹੈ ਨਾ। ਫਿਰ ਆਪਾਂ ਕਹਿ ਦਿੰਦੇ ਹਾਂ ਬਈ ਕਿਹੜਾ ਇੰਨਾ ਟਾਈਮ ਕਿੱਥੇ ਹੁੰਦਾ। ਗੁਰੂ ਨੂੰ ਪਿਆਰੀ ਸਾਧ ਸੰਗਤ ਜੀ, ਗੁਰੂ ਨੇ ਕੰਮ ਹੀ ਬੜਾ ਵਧੀਆ ਸੌਖਾ ਕੀਤਾ। ਕਹਿੰਦੇ ਚੱਲਤ ਬੈਸਤ ਸੋਭਤ ਜਾਗਤ ਗੁਰ ਮੰਤਰ ਹਿਰਦੇ ਚਿਤਾਰ। ਕਹਿੰਦੇ ਚੱਲਦੇ ਹਾਂ, ਬਹਿੰਦੇ ਹਾਂ, ਸੌਂਦੇ ਹਾਂ, ਜਾਗਦੇ ਹਾਂ, ਕਿਹੜਾ ਗੁਰਮੰਤਰ ਆ ਇਹਨੂੰ ਹਿਰਦੇ ਚ ਚੇਤੇ ਰੱਖ। ਗੁਰੂ ਸਾਹਿਬ ਨੇ ਦਿੱਤਾ ਸਾਨੂੰ ਸਭ ਕੁਛ ਹੀ ਹੈ, ਸਮਝਾਇਆ ਬੜੇ ਲਹਿਜੇ ਨਾਲ ਆ, ਬੜੇ ਪਿਆਰ ਨਾਲ ਆ, ਪਰ ਕਮੀ ਸਾਡੇ ਅੰਦਰ ਆ ਕਿ ਜਦੋਂ ਸਾਡੀ ਮਨ ਬਿਰਤੀ ਅੰਦਰ ਆਹ ਚੀਜ਼ ਆ ਜਾਂਦੀ ਹੈ, ਕਿਹੜੀ ਚੀਜ਼ ਆ ਜਾਂਦੀ ਹੈ? ਖੋਟੇ ਵੰਝ ਵੰਝੇ ਆ, ਮਨ ਤਨ ਖੋਟਾ ਹੋਏ, ਬਣਦਾ ਪਾ ਵਪਾਰ। ਕਹਿੰਦੇ ਜਿਹੜਾ ਵਪਾਰੀ ਖੋਟ ਦਾ ਵਪਾਰ ਕਰਦਾ ਹੈ, ਖੋਟ ਦਾ ਵਪਾਰ ਕਰਦਾ ਆ, ਵੰਝਿਆ ਉਸ ਖੋਟ ਦੇ ਵਪਾਰ ਦੇ ਜ਼ਰੀਏ ਰਸਤੇ ਉਹਦੇ ਰਾਹੀਂ। ਗੁਰੂ ਜੀ ਕਹਿਣ ਲੱਗੇ ਮਨ ਤਨ ਖੋਟਾ ਹੋਇਆ। ਕਹਿਣ ਲੱਗੇ ਫਿਰ ਉਹਦਾ ਮਨ ਦੇ ਤਨ, ਕਹਿੰਦਾ ਭਾਵ ਕਿ ਉਹਦੇ ਮਨ ਤਨ ਦੇ ਅੰਦਰ ਖੋਟ ਹੀ ਖੋਟ ਵਰਸੀ ਰਹਿੰਦੀ ਹੈ, ਉਹ ਅੰਦਰੋਂ ਬਾਹਰੋਂ ਹੀ ਖੋਟਾ ਹੋ ਜਾਂਦਾ। ਜੇ ਕੌਣ? ਜਿਹੜਾ ਪ੍ਰਾਣੀ ਆਪਣੇ ਮਨ ਦੇ ਵਿੱਚ ਖੋਟ ਦਾ ਵਪਾਰ ਕਰਦਾ। ਖੋਟ ਕੀ ਚੀਜ਼ ਆ? ਗੁਰੂ ਸਾਹਿਬ ਕਹਿੰਦੇ ਵੀ ਨਾਮ ਤੋਂ ਪਰਾਂ ਹੋ ਕੇ, ਸਿਮਰਨ ਤੋਂ ਪਰਾਂ ਹੋ ਕੇ ਜੋ ਵੀ ਅਸੀਂ ਸੋਚਦੇ ਹਾਂ ਸਭ ਖੋਟ ਹੀ ਹੈ, ਸਭ ਖੋਟ ਹੈ, ਕਿਉਂਕਿ ਸਾਡੇ ਕੰਮ ਦੀ ਚੀਜ਼ ਨਹੀਂ ਆ, ਉਹਦੇ ਵਿੱਚੋਂ ਸਾਡੇ ਕੰਮ ਕੁਛ ਨਹੀਂ ਆਉਣਾ। ਸਾਡੇ ਕੰਮ ਦੀ ਚੀਜ਼ ਕੇਵਲ ਤਾਂ ਕੇਵਲ ਨਾਮ ਆ, ਸਿਮਰਨ ਆ। ਜਦੋਂ ਅਸੀਂ ਨਾਮ ਸਿਮਰਨ ਨਹੀਂ ਕਰਦੇ ਤੇ ਗੁਰੂ ਸਾਹਿਬ ਸਾਨੂੰ ਕਹਿੰਦੇ ਆ ਖੋਟੇ ਆ, ਠੀਕ ਹੈ, ਖੋਟੇ ਵੰਝੇ ਵੰਝੇ ਆ, ਮਨ ਤਨ ਖੋਟਾ ਹੋਏ। ਫਾਹੀ ਫਾਦੇ ਮਿਰਗ ਜਿਉ ਦੁੱਖ ਘਣੋ ਨਿਤ ਰੋਏ। ਧਿਆਨ ਦਿਓ, ਗੁਰੂ ਜੀ ਸਮਝਾਉਣ ਲੱਗੇ, ਕਹਿੰਦੇ ਵੀ ਜਿਵੇਂ ਜਿਹੜਾ ਮਿਰਗ ਹੁੰਦਾ ਨਾ, ਮਿਰਗ ਦਾ ਭਾਵ ਹਿਰਨ, ਕੋਈ ਸ਼ਿਕਾਰੀ ਜਾਲ ਵਿਛਾ ਕੇ ਬੈਠਾ ਸੀ ਹਿਰਨ ਨੂੰ ਫੜਨ ਵਾਸਤੇ, ਹਿਰਨ ਭੱਜਾ ਗਿਆ ਤੇ ਜਾਲ ਚ ਫਸ ਗਿਆ। ਜਦੋਂ ਜਾਲ ਚ ਫਸ ਗਿਆ ਨਾ, ਹੁਣ ਜਾਲ ਚ ਫਸਿਆ ਰੋਂਦਾ ਹੈ, ਧਾਹਾਂ ਮਾਰਦਾ ਹੈ, ਚੀਕਦਾ ਹੈ, ਕੁਰਲਾਉਂਦਾ ਹੈ। ਇੱਦਾਂ ਹੀ ਗੁਰੂ ਜੀ ਸਮਝਾਉਣ ਲੱਗੇ, ਕਹਿੰਦੇ ਇਹ ਜਿਹੜਾ ਵਪਾਰੀ ਹੈ, ਜਿਹੜਾ ਮਨ ਆ, ਜਦੋਂ ਇਹ ਸੰਸਾਰ ਦੇ ਮੋਹ ਮਾਇਆ ਦੇ ਜਾਲ ਚ ਫਸ ਜਾਂਦਾ ਨਾ, ਜਿੱਦਾਂ ਕਹਿੰਦੇ ਹਿਰਨ ਜਾਲ ਚ ਫਸਿਆ ਰੋਂਦਾ ਕਰੜਾਉਂਦਾ ਚੀਕਦਾ ਹੈ, ਕਹਿਣ ਲੱਗੇ ਠੀਕ ਉਸੇ ਤਰ੍ਹਾਂ ਇਹ ਮਨ ਜਿਹੜਾ ਨਾ ਸੰਸਾਰ ਦੇ ਮੋਹ ਦੇ ਜਾਲ ਵਿੱਚ ਫਸਿਆ ਨਿੱਤ ਰੋਂਦਾ ਹੈ, 24 ਘੰਟੇ ਰੋਂਦਾ ਹੈ। ਠੀਕ ਹੈ, ਦੁੱਖ ਘਣੋ ਨਿੱਤ ਰੋਏ, ਹੁਣ ਦੁੱਖ ਘਣੋ ਕੀ ਹੈ, ਹੁਣ ਜਾਲ ਮੋਹ ਮਾਇਆ ਦੇ ਜਾਲ ਵਿੱਚ ਫਸਿਆ ਕਿਹੜਾ ਦੁੱਖ ਲੱਗਦਾ ਹੈ। ਠੀਕ ਹੈ ਬਈ, ਗੁਰੂ ਪਿਆਰੋ ਅਸਲੀ ਦੁੱਖ ਆਪ ਜੀ ਨੂੰ ਪਤਾ ਹੈ, ਆਪ ਜੀ ਨੇ ਸਰਵਣ ਕੀਤਾ ਹੈ। ਦੁੱਖ ਕਿਹਨੂੰ ਕਹਿੰਦੇ ਆ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦੁੱਖ ਦੱਸਦੇ ਨੇ, ਦੁੱਖ ਵਿਛੋੜਾ, ਇੱਕ ਦੁੱਖ ਭੁੱਖ, ਇੱਕ ਦੁੱਖ ਸਖਤ ਵਾਰ ਜਮਦੂਤ, ਦੁੱਖ ਵਿਛੋੜੇ ਨੂੰ ਕਹਿੰਦੇ ਆ। ਕਹਿੰਦੇ ਜਿਹਦਾ ਮਨ ਇਸ ਸੰਸਾਰ ਦੇ ਮੋਹ ਰੂਪੀ ਜਾਲ ਚ ਫਸ ਜਾਂਦਾ ਨਾ, ਤੇ ਜਿੱਦਾਂ ਮਿਰਗ ਹਿਰਨ ਰੋਂਦਾ ਹੈ, ਧਾਹਾਂ ਮਾਰਦਾ ਹੈ, ਚੀਕਦਾ ਹੈ, ਹੈ ਨਾ, ਕਹਿੰਦੇ ਓਦਾਂ ਹੀ ਫਿਰ ਇਹ ਜਿਹੜਾ ਮਨ ਆ ਨਾ, ਗੁਰੂ ਜੀ ਦੱਸਣ ਲੱਗੇ ਕਹਿੰਦੇ ਮੋਹ ਮਾਇਆ ਦੇ ਜਾਲ ਵਿੱਚ ਫਸਿਆ ਉਸ ਪਰਮਾਤਮਾ ਤੋਂ ਵਿਛੜਿਆ ਹੀ ਰਹਿੰਦਾ ਹੈ, ਉਹਨੂੰ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ। ਇਹ ਦੁੱਖ ਆ, ਢਿੱਡ ਪੀੜ ਲੱਕ ਪੀੜ ਕੰਮ ਕਾਰ ਨਹੀਂ ਚੱਲਣਾ, ਇਹ ਦੁੱਖ ਨਹੀਂ ਹੈ, ਐਵੇਂ ਨਾ ਕਿਤੇ ਭੁਲੇਖੇ ਜੇ ਪੈ ਜਾ, ਦੁੱਖ ਨਹੀਂ ਹੈ। ਇਹ ਤਾਂ ਉਸ ਪਰਮਾਤਮਾ ਦੀ ਖੇਡ ਆ। ਠੀਕ ਹੈ ਬਈ, ਹੈਗਾ ਦੁੱਖ ਆ, ਪਰ ਸਭ ਤੋਂ ਵੱਡਾ ਦੁੱਖ ਕਿਹੜਾ ਹੈ, ਜਿਹੜਾ ਅਸੀਂ ਪਰਮਾਤਮਾ ਤੋਂ ਵਿਛੜੇ ਹੋਏ ਹਾਂ। ਠੀਕ ਹੈ ਬਈ, ਸੋ ਮਨ ਬਿਰਤੀ ਨੂੰ ਸਮਝਾਉਣਾ ਹੈ। ਗੁਰਬਾਣੀ ਜਦੋਂ ਪੜ੍ਹਦੇ ਹੋ ਨਾ, ਗੁਰਬਾਣੀ ਨਾਲ ਪਹਿਲਾਂ ਗੁਰੂ ਨਾਲ ਪਿਆਰ ਪੈਦਾ ਕਰੋ। ਜਿਹੜਾ ਬੰਦਾ ਪ੍ਰੇਮ ਦੇ ਅਧੀਨ ਹੁੰਦਾ, ਕਿਸੇ ਨੂੰ ਪ੍ਰੇਮ ਕਰਦਾ ਨਾ, ਉਹ ਜਿਹਨੂੰ ਪ੍ਰੇਮ ਕਰਦਾ ਉਹਨੂੰ 24 ਘੰਟੇ ਉਹੀ ਦਿਖਾਈ ਦਿੰਦਾ, ਉਹਨੂੰ ਕਿਸੇ ਦੀ ਗੱਲ ਚੰਗੀ ਲੱਗਦੀ ਨਹੀਂ। ਕਦੇ ਦੇਖੋ, ਆਪਾਂ ਸੁਭਾਵਕ ਹੀ ਕਹਿ ਦਿੰਦੇ ਫਲਾਣੇ ਦਾ ਨਾਲ ਪ੍ਰੇਮ ਕਰਦਾ, ਇਹਨੇ ਉਹਦੀ ਗੱਲ ਕਰਨੀ ਹੈ ਨਾ। ਉਹੀ ਗੱਲ ਜਿੱਦਣ ਸਾਨੂੰ ਗੁਰੂ ਸਾਹਿਬਾਂ ਨਾਲ ਪ੍ਰੇਮ ਹੋ ਗਿਆ, ਵੀ ਸਾਨੂੰ 24 ਘੰਟੇ ਗੁਰੂ ਦੀ ਗੱਲ ਚੇਤੇ ਰਹਿੰਦੀ ਹੈ, ਗੁਰੂ ਗ੍ਰੰਥ ਸਾਹਿਬ ਦੀ ਗੱਲ ਚੇਤੇ ਰਹਿੰਦੀ ਹੈ, ਸਾਨੂੰ ਗੁਰਬਾਣੀ ਚੇਤੇ ਰਹਿੰਦੀ ਹੈ, ਸਾਨੂੰ ਹੋਰ ਕੁਝ ਵੀ ਚੇਤੇ ਨਹੀਂ ਹੈ, ਸਮਝ ਲਓ ਤੁਹਾਡਾ ਗੁਰੂ ਨਾਲ ਪ੍ਰੇਮ ਪੈ ਗਿਆ। ਤੇ ਜੇ ਪੜ੍ਹਨ ਬਾਣੀ ਲਿਓ, ਗੁਰੂ ਘਰ ਆਓ ਮੱਥਾ ਟੇਕਣ, ਵੀ ਮੈਂ ਮੱਥਾ ਟੇਕਾਂ ਭੱਜ ਕੇ, ਹੈ ਨਾ, ਤੇ ਮਨ ਜੁੜਿਆ ਹੋਵੇ ਸੰਸਾਰ ਦੇ ਧੰਦਿਆਂ ਨਾਲ, ਤੇ ਐਵੇਂ ਨਾ ਭੁਲੇਖੇ ਜੇ ਪੈ ਜਾਓ। ਜੇ ਤੁਹਾਨੂੰ ਕੋਈ ਕਹਿ ਦੇਣਾ ਵੀ ਯਾਰ ਬੜਾ ਪ੍ਰੇਮ ਕਰਦਾ ਗੁਰੂ ਜੀ ਨਾਲ, ਸਵੇਰੇ 4 ਵਜੇ ਮੱਥਾ ਟੇਕ ਕੇ ਆਉਂਦਾ ਹੈ, ਐਵੇਂ ਨਾ ਭੁਲੇਖੇ ਜੇ ਪੈ ਜਾਓ, ਪ੍ਰੇਮ ਪੈ ਗਿਆ। ਅਜੇ ਪ੍ਰੇਮ ਤੇਰਾ ਸੰਸਾਰ ਨਾਲ ਹੈ, ਗੁਰੂ ਜੀ ਨਾਲ ਨਹੀਂ ਹੈ। ਗੁਰੂ ਨਾਲ ਜਿਹਨਾਂ ਦਾ ਪ੍ਰੇਮ, ਉਹਨਾਂ ਨੂੰ ਕੁਝ ਦਿਖਾਈ ਦਿੰਦਾ ਹੀ ਨਹੀਂ, ਉਹਨਾਂ ਨੂੰ ਸਿਰਫ ਤਾਂ ਸਿਰਫ ਗੁਰੂ ਗ੍ਰੰਥ ਸਾਹਿਬ ਦੀ ਗੱਲ ਚੰਗੀ ਲੱਗਦੀ ਹੈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੰਗੀ ਲੱਗਦੀ ਹੈ, ਗੁਰਬਾਣੀ ਦੀ ਵਿਚਾਰ ਚੰਗੀ ਲੱਗਦੀ ਹੈ, ਉਹਨਾਂ ਨੂੰ ਸੰਸਾਰ ਦੀਆਂ ਗੱਲਾਂ, ਸੰਸਾਰ ਚੰਗਾ ਨਹੀਂ ਲੱਗਦਾ, ਇਹ ਪ੍ਰੇਮ ਬਿਰਤੀ ਹੈ। ਸੋ ਗੁਰੂ ਜੀ ਦੱਸਣ ਲੱਗੇ ਅੱਗੇ ਜਾ ਕਹਿੰਦੇ, ਖੋਟੇ ਪੋਤੇ ਨਾ ਪਵੇ ਤਿੰਨ ਹਰ ਗੁਰਦਰਸ ਨਾ ਹੋਏ। ਖੋਟੇ ਪੋਤੇ, ਖੋਟੇ ਦਾ ਭਾਵ ਖੋਟੇ ਸਿੱਕੇ, ਖੋਟ, ਪੋਤੇ ਕਿਹਨੂੰ ਕਹਿੰਦੇ ਆ? ਆਪ ਜੀ ਨੇ ਕਈ ਵਾਰੀ ਦੇਖਿਆ ਹੋਣਾ ਕੋਈ ਬਜ਼ੁਰਗ ਜਿਹੜੇ ਨੇ ਨਾ, ਜਦੋਂ ਉਹਨਾਂ ਦਾ ਪੋਤਰਾ ਉਹਨਾਂ ਦੇ ਕੋਲ ਆਉਂਦਾ ਹੈ, ਜੱਫੀ ਪਾ ਕੇ ਕਹਿੰਦੇ ਮੇਰਾ ਖਜ਼ਾਨਾ ਆ, ਜਿਵੇਂ ਸਿਆਣੇ ਨੇ ਕਹਿੰਦੇ ਨੇ ਮੂਲ ਨਾਲੋਂ ਵਿਆਜ ਪਿਆਰਾ ਆ, ਇਹਦਾ ਮਤਲਬ ਉਹ ਕਹਿੰਦੇ ਮੇਰਾ ਖਜ਼ਾਨਾ ਆ। ਇੱਥੇ ਗੁਰੂ ਸਾਹਿਬਾਂ ਨੇ, ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਪੋਤੇ ਅੱਖਰ ਖਜ਼ਾਨੇ ਵਾਸਤੇ ਵਰਤਿਆ। ਕਹਿਣ ਲੱਗੇ ਖੋਟੇ ਪੋਤੇ ਨਾ ਪਵੇ, ਕਹਿੰਦੇ ਦੁਨੀਆਂ ਵਾਲੇ ਖੋਟੇ ਸਿੱਕੇ ਕਦੀ ਖਜ਼ਾਨੇ ਚ ਨਹੀਂ ਰੱਖੇ ਜਾਂਦੇ, ਖਜ਼ਾਨੇ ਚ ਨਹੀਂ ਪਾਏ ਜਾਂਦੇ, ਕਿਉਂਕਿ ਖੋਟੇ ਨੇ ਉਹਨਾਂ ਦਾ ਕੋਈ ਫਾਇਦਾ ਨਹੀਂ ਰੱਖਣ ਦਾ। ਤੇ ਇਸ਼ਾਰਾ ਕਰਦੇ ਕਹਿਣ ਲੱਗੇ ਜਿਵੇਂ ਖੋਟੇ ਸਿੱਕੇ ਖਜ਼ਾਨੇ ਚ ਨਹੀਂ ਰੱਖੇ ਜਾਂਦੇ, ਕਹਿੰਦੇ ਜਿਹਨਾਂ ਦੇ ਮਨ ਵਿੱਚ ਖੋਟ ਆ, ਕਹਿੰਦੇ ਉਹ ਦਰਗਾਹ ਪ੍ਰਵਾਨ ਨਹੀਂ ਹੁੰਦੇ, ਉਹ ਮਨ ਬਿਰਤੀਆਂ ਵਾਲੇ ਸੱਚਖੰਡ ਨਹੀਂ ਜਾ ਸਕਦੇ, ਪਰਮਾਤਮਾ ਚ ਲੀਨ ਨਹੀਂ ਹੋ ਸਕਦੇ। ਫਿਰ ਕੀ ਕਹਿਣ ਲੱਗੇ, ਹਰ ਗੁਰਦਰਸ ਨਾ ਹੋਏ, ਧਿਆਨ ਦੇਣਾ, ਹਰ ਗੁਰਦਰਸ ਨਾ ਹੋਏ। ਹੁਣ ਜੇ ਆਪਾਂ ਇੱਥੇ ਕਹੀਏ ਗੁਰੂ ਦੇ ਦਰਸ਼ਨ ਨਹੀਂ ਹੁੰਦੇ, ਗੁਰੂ ਦੇ ਲੜਦੇ ਆਪਾਂ ਲੱਗੇ, ਇਹ ਪੰਕਤੀ ਆਪਾਂ ਗੁਰੂ ਜੀ ਕੋਲ ਪੜ੍ਹ ਰਹੇ, ਉੱਥੇ ਗੁਰ ਲਿਖਿਆ ਗੱਗੇ ਨੂੰ ਅੰਕੜ ਤੇ ਦਾਰ ਆਇਆ, ਗੁਰੂ ਨਹੀਂ ਲਿਖਿਆ। ਇੱਕ ਜਗ੍ਹਾ ਤੇ ਪੰਕਤੀ ਆਉਂਦੀ ਹੈ, ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਉੱਥੇ ਫਿਰ ਗੁਰੂ ਨਹੀਂ ਆਇਆ, ਤੇ ਫਿਰ ਗੁਰ ਆਇਆ। ਵਿਚਾਰ ਕਰਨਾ, ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਜੇ ਆਪਾਂ ਕਹਿ ਦਈਏ ਵੀ ਗੁਰੂ ਜੀ ਮੈਂ ਤੁਹਾਡਾ ਦਰਸ਼ਨ ਕਰਕੇ ਜਿਉਂਦਾ ਆ, ਤੇ ਗੁਰੂ ਅਮਰਦਾਸ ਪਾਤਸ਼ਾਹ ਕੁਝ ਹੋਰ ਕਹਿੰਦੇ ਆ, ਉਹ ਕੀ ਕਹਿੰਦੇ, ਕਹਿੰਦੇ ਸਤਿਗੁਰ ਨੂੰ ਸਭ ਕੁਝ ਦੇਖਦਾ ਜੇਤਾ ਜਗਤ ਸੰਸਾਰ, ਡਿੱਠੇ ਮੁਕਤ ਨਾ ਹੋਵੇ ਜਿੱਥੇ ਸ਼ਬਦ ਨਾ ਕਰੇ ਵਿਚਾਰ। ਹਰ ਚੀਜ਼ ਨੂੰ ਸਮਝਣਾ ਹੈ, ਲਹਿਜੇ ਨਾਲ ਲੈਣਾ ਹੈ, ਅੰਦਰ ਵੜਨਾ ਗੁਰਬਾਣੀ ਦੇ। ਬੜਾ ਆਨੰਦ ਆ, ਇੰਨਾ ਕੁ ਆਨੰਦ ਹੈ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਦੇ ਅੰਦਰ। ਸਿਰਫ ਉਸ ਆਨੰਦ ਨੂੰ ਲੈਣ ਲਈ ਜਿਵੇਂ ਆਪਾਂ ਪਾਣੀ ਦੇ ਵਿੱਚ ਸਰੋਵਰ ਵਿੱਚ ਵੜਦੇ ਹਾਂ, ਕੱਪੜੇ ਲਾ ਕੇ ਵੜਦੇ ਹਾਂ, ਏਦਾਂ ਹੀ ਇਹ ਵੀ ਸਰੋਵਰ ਆ, ਇਹਦੇ ਚ ਵੜਨਾ ਆ ਮਨ ਦੇ ਕੱਪੜੇ ਲਾ ਕੇ। ਕਿਹੜੇ? ਤ੍ਰਿਸ਼ਨਾਵਾਂ ਭਾਵਨਾ ਝੂਠੀਆਂ ਮੰਗਾਂ ਦੇ ਕੱਪੜੇ ਲਾ ਕੇ ਨਾ, ਫਿਰ ਮਨ ਬਿਰਤੀ ਗੁਰੂ ਚਰਨਾਂ ਚ ਲੈ ਕੇ ਜਾਓ ਆਪਣੇ ਆਪ। ਜਿਵੇਂ ਕੱਪੜੇ ਲਾ ਕੇ ਨਾਈਏ ਤੇ ਆਨੰਦ ਵੱਖਰਾ ਹੀ ਹੈ, ਮਨ ਦੀਆਂ ਤ੍ਰਿਸ਼ਨਾਵਾਂ ਭਾਵਨਾ ਛੱਡ ਕੇ ਗੁਰਬਾਣੀ ਪੜ੍ਹੀਏ ਤੇ ਆਨੰਦ ਵੱਖਰਾ ਹੀ ਹੈ। ਦੇਖੋ ਗੁਰੂ ਜੀ ਕੀ ਕਹਿਣ ਲੱਗੇ, ਫਿਰ ਕਹਿੰਦੇ ਸਤਿਗੁਰ ਨੂੰ ਸਭ ਕੁਝ ਦੇਖਦਾ, ਕਹਿੰਦੇ ਗੁਰੂ ਨੂੰ ਸਭ ਦੁਨੀਆਂ ਵੇਖਣ ਡਈ, ਜੇਤਾ ਜਗਤ ਸੰਸਾਰ, ਸਾਰਾ ਸੰਸਾਰ ਵੇਖਣ ਡਿਆ। ਪਰ ਅੱਗੇ ਕਹਿੰਦੇ ਡਿੱਠੇ ਮੁਕਤ ਨਾ ਹੋਵੇ, ਕਹਿੰਦੇ ਉਹਨੂੰ ਵੇਖ ਕੇ ਮੁਕਤੀ ਨਹੀਂ ਹੋ ਜਾਣੀ ਜੇ ਚਿਰ ਸ਼ਬਦ ਨਾ ਕਰੇ ਵਿਚਾਰ। ਜਿੰਨਾ ਚਿਰ ਸ਼ਬਦ ਦੀ ਗੁਰੂ ਦੇ ਉਪਦੇਸ਼, ਸ਼ਬਦ ਕਿਹਨੂੰ ਕਹਿੰਦੇ? ਉਪਦੇਸ਼ ਨੂੰ। ਕਹਿੰਦੇ ਜਿੰਨਾ ਚਿਰ ਗੁਰੂ ਦੇ ਦੁਆਰਾ ਦਿੱਤਾ ਗਿਆ ਉਪਦੇਸ਼ ਹੈ ਨਾ, ਉਹਦੀ ਅਸੀਂ ਵਿਚਾਰ ਨਹੀਂ ਕਰ ਲੈਂਦੇ, ਉਹਨਾਂ ਚ ਸਾਡੀ ਮੁਕਤੀ ਨਹੀਂ ਹੋਣੀ, ਖੁਲਾਸੀ ਨਹੀਂ ਹੋਣੀ ਸੰਸਾਰ ਤੋਂ, ਜੰਮਣ ਮਨ ਤੋਂ ਖੁਲਾਸੀ ਨਹੀਂ ਹੋਣੀ, 84 ਦੇ ਗੇਟ ਤੋਂ ਖੁਲਾਸੀ ਨਹੀਂ ਹੋਣੀ। ਔਰ ਫਿਰ ਗੁਰੂ ਜੀ ਕੀ ਕਹਿਣ ਲੱਗੇ, ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਗੁਰੂ ਨਹੀਂ ਆਇਆ ਤੇ ਗੁਰ ਆ ਗਿਆ। ਦਰਸ਼ਨ ਦਾ ਭਾਵ ਕੀ ਹੁੰਦਾ? ਦਰਸ਼ਨ ਦਾ ਭਾਵ ਨਾ ਕਿਸੇ ਨੂੰ ਦੇਖਣਾ, ਕੋਈ ਤੁਹਾਨੂੰ ਮਿਲਿਆ, ਤੁਸੀਂ ਤੁਰੇ ਜਾਂਦੇ ਹੋ, ਤੁਸੀਂ ਉਹਨੂੰ ਵੇਖਿਆ, ਮਿਲੇ ਤੁਸੀਂ ਉਹਨੂੰ, ਠੀਕ, ਤੁਸੀਂ ਦੂਜੇ ਬੰਦੇ ਨੂੰ ਕਹੋਗੇ ਹਾਂ ਅੱਜ ਮੈਂ ਭਾਈ ਸਾਹਿਬ ਦੇ ਦਰਸ਼ਨ ਕੀਤੇ, ਮੈਨੂੰ ਮਿਲਿਆ ਉਹ, ਮੈਂ ਦੇਖਿਆ ਉਹਨੂੰ, ਇੱਥੇ ਗੁਰ ਆ ਗਿਆ। ਇੱਥੇ ਅੰਦਰ ਦੀ ਗੱਲ ਚੱਲਦੀ ਪਈ, ਅੰਦਰ ਦੀ, ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਮਨ ਬਿਰਤੀ ਦੀ ਗੱਲ ਹੈ, ਜੀਵਨ ਆਤਮਾ ਦਾ ਹੈ, ਠੀਕ ਹੈ, ਧਿਆਨ ਦੇਣਾ। ਮਨ ਬਿਰਤੀ ਕੀ ਕਹਿ ਰਹੀ ਹੈ? ਦਰਸ਼ਨ ਦੇਖ ਜੀਵਾਂ ਗੁਰ, ਗੁਰ ਦਾ ਭਾਵ ਜੁਗਤੀ, ਤਕਨੀਕ, ਨਾਮ, ਸਿਮਰਨ, ਸ਼ਬਦ, ਉਹਨੂੰ ਗੁਰ ਕਹਿੰਦੇ ਪਏ ਨੇ। ਗੁਰੂ ਜੀ ਕਹਿਣ ਲੱਗੇ, ਕਹਿੰਦੇ ਜਦੋਂ ਮੇਰੀ ਸੁਰਤ, ਸੁਰਤ ਰੂਪੀ ਮੇਰੇ ਨੇਤਰ ਜਿਹੜੇ ਨੇ, ਜਦੋਂ ਸ਼ਬਦ ਨੂੰ ਵੇਖ ਲੈਂਦੇ ਨੇ, ਦਰਸ਼ਨ ਕਰ ਲੈਂਦੇ ਨੇ, ਕਹਿਣ ਦਾ ਭਾਵ ਸੁਤ ਸ਼ਬਦ ਦਾ ਜਦੋਂ ਮਿਲਾਪ ਹੁੰਦਾ ਨਾ, ਤੇ ਕੀ ਕਹਿੰਦੇ? ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਜਦੋਂ ਮੇਰੀ ਸੁਰਤ ਸ਼ਬਦ ਨੂੰ ਵੇਖ ਲੈਂਦੀ ਹੈ ਤੇ ਮੇਰਾ ਆਤਮਿਕ ਜੀਵਨ ਹੈਗਾ ਆ, ਮੈਂ ਜਿਉਂਦਾ ਆ। ਤੇ ਜਿੰਨਾ ਚਿਰ ਮੇਰੀ ਸੁਤ ਸ਼ਬਦ ਨੂੰ ਨਹੀਂ ਵੇਖ ਲੈਂਦੀ, ਕਹਿੰਦਾ ਭਾਵ ਮੇਰਾ ਸੁਤ ਸ਼ਬਦ ਦਾ ਮਿਲਾਪ ਨਹੀਂ ਹੁੰਦਾ, ਉਹਨਾਂ ਚਿਰ ਮੇਰਾ ਜੀਵਨ ਹੀ ਕੋਈ ਨਹੀਂ ਹੈ। ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਵੇ ਪ੍ਰਭ ਮੇਰਾ, ਧਿਆਨ ਦੇਣਾ, ਪੂਰਨ, ਪੂਰਨ ਦਾ ਭਾਵ ਪੂਰਨ ਖਤਮ ਹੋ ਜਾਵੇ, ਨਿਬੜ ਜਾਵੇ, ਕਰਮ ਦਾ ਭਾਵ ਕਮਾਈ, ਪ੍ਰਭ ਪਰਮਾਤਮਾ ਮੇਰਾ। ਮਨ ਬਿਰਤੀ ਕਹਿਣ ਲੱਗੀ, ਕਹਿਣ ਲੱਗੀ ਅਕਾਲ ਪੁਰਖ ਕਿਰਪਾ ਕਰਦੇ ਹੋ, ਕਿਤੇ ਮੇਰੀ ਸੁਰਤ ਤੁਹਾਡੇ ਸ਼ਬਦ ਦਾ ਦਰਸ਼ਨ ਕਰਨ ਲੱਗ ਪਏ, ਜੀਵਨ ਬਣ ਜਾਏ, ਕਿਹਨੂੰ ਜ਼ਿੰਦਗੀ ਮਿਲ ਜਾਏ, ਉਸ ਜ਼ਿੰਦਗੀ ਤੋਂ, ਉਸ ਜੀਵਨ ਤੋਂ ਜਿਹੜੀ ਕਮਾਈ ਕਰਨ ਦਾ ਭਾਵ ਕਮਾਈ, ਇਹ ਮਨ ਬਿਰਤੀ ਕਹਿੰਦੇ ਜਿਹੜੀ ਮੈਂ ਕਮਾਈ ਕਰਨ ਆਈ ਹਾਂ ਇਸ ਸਰੀਰ ਦੇ ਅੰਦਰ, ਉਹ ਮੇਰੀ ਕਮਾਈ ਪੂਰੀ ਹੋ ਜਾਏ, ਮੇਰਾ ਉਹ ਕਰਮ ਪੂਰਾ ਹੋ ਜਾਏ, ਮੇਰੀ ਕਮਾਈ ਪੂਰੀ ਹੋ ਜਾਏ, ਕਿਤੋਂ? ਸ਼ਬਦ ਤੋਂ, ਕਿਉਂਕਿ ਬਾਣੀ ਚ ਲਿਖਿਆ ਪੜਿਓ ਭਗਤੀ ਬਿਨ ਨਾਮ ਹੈ ਕਿਛ ਪਾਈ ਨਹੀਂ, ਕਹਿੰਦੇ ਬਿਨਾਂ ਨਾਮ ਤੋਂ ਕਿਸੇ ਨੂੰ ਕੁਛ ਨਹੀਂ ਮਿਲਦਾ, ਇਹ ਗੱਲ ਸੱਚ ਹੈ, ਇਹ ਟਰੂ ਹੈ। ਕਲਯੁਗ ਦਾ ਸਮਾਂ ਹੈ, ਕਲਯੁਗ ਦੇ ਅੰਦਰ ਬਿਨਾਂ ਨਾਮ ਤੋਂ, ਬਿਨਾਂ ਸੁੱਤ ਸ਼ਬਦ ਦੇ ਮਿਲਾਪ ਤੋਂ ਸਾਡੇ ਅੰਦਰੋਂ ਮਨ ਦੀ ਮੈਲ ਨਹੀਂ ਲੱਥਣੀ, ਮਨ ਦੀ ਮੈਲ ਕੇਵਲ ਤਾਂ ਕੇਵਲ ਸ਼ਬਦ ਤੋਂ ਲੱਥਣੀ ਹੈ। ਕਿਉਂਕਿ ਗੁਰੂ ਜੀ ਬਾਣੀ ਚ ਹੋਰ ਲਿਖਦੇ ਨੇ, ਕਹਿੰਦੇ ਮਨ ਧੋਵੋ ਸ਼ਬਦ ਲਾਗੋ, ਹਰਸੋ ਰਹੋ ਜਿਤ ਲਾਏ, ਕਹਿੰਦੇ ਵੀ ਮਨ ਨੂੰ ਧੋਵੋ, ਕਹਿੰਦਾ ਕਿੱਦਾਂ ਧੋਈਏ? ਕਹਿੰਦੇ ਸ਼ਬਦ ਨਾਲ ਜੁੜੋ, ਸ਼ਬਦ ਨਾਲ ਜੁੜੋ, ਠੀਕ ਹੈ। ਜਦੋਂ ਸਾਡੀ ਸੁੱਤ ਸ਼ਬਦ ਨਾਲ ਜੁੜਦੀ ਹੈ, ਸਾਡੀ ਮਨ ਦੀ ਮਲੀਨਤਾ, ਗੰਦਗੀ ਧੁੱਪ ਜਾਂਦੀ ਹੈ, ਜਿਹੜੀ ਜਨਮਾਂ ਜਨਮਾਂ ਦੀ ਲੱਗੀ ਹੋਈ ਹੈ। ਫਿਰ ਉਹ ਗੁਰੂ ਜੀ ਕੀ ਕਹਿਣ ਲੱਗੇ ਇੱਥੇ? ਕਹਿਣ ਲੱਗੇ ਭਾਈ ਹਰ ਗੁਰ ਦਰਸ਼ਨ ਹੋਏ, ਕਹਿੰਦੇ ਜਿਨ੍ਹਾਂ ਦੀ ਮਨ ਬਿਰਤੀ ਚ ਖੋਟ ਆ, ਖੋਟ ਦਾ ਭਾਵ ਕੀ? ਜਿਨ੍ਹਾਂ ਦੇ ਅੰਦਰ ਗੁਰਬਾਣੀ ਦੀ ਵਿਚਾਰ ਨਹੀਂ ਚੱਲਦੀ, ਜਿਨ੍ਹਾਂ ਦੇ ਅੰਦਰ ਸੰਸਾਰਿਕ ਮੋਹ ਆ, ਸੰਸਾਰ ਦੀ ਖਿੱਚ ਆ, ਸੰਸਾਰ ਮਗਰੀ ਭੱਜੇ ਫਿਰਦੇ ਨੇ, ਕਹਿੰਦੇ ਭਾਈ ਉਹਨਾਂ ਤੇ ਕਿਰਪਾ ਨਹੀਂ ਹੁੰਦੀ, ਉਹ ਖੋਟੇ ਨੇ, ਤੇ ਖੋਟੇ ਪੈਸੇ ਕਦੀ ਵੀ ਖਜ਼ਾਨੇ ਚ ਨਹੀਂ ਰੱਖੀਦੇ, ਖਜ਼ਾਨੇ ਚ ਨਹੀਂ ਪੈਂਦੇ। ਕਹਿੰਦੇ ਖੋਟੀ ਮਾੜੀ ਮਨਬਿਰਤੀ ਵਾਲੇ ਕਦੇ ਦਰਗਾਹ ਚ ਨਹੀਂ ਜਾਂਦੇ। ਕਹਿੰਦੇ ਕਿਉਂ? ਕਹਿੰਦੇ ਕਿਉਂਕਿ ਖੋਟੀ ਮਤ ਵਾਲਿਆਂ ਨੂੰ ਗੁਰ ਦਰਸ਼ਨ ਹੋਏ। ਕਹਿੰਦਾ ਭਾਵ ਗੁਰਦਰਸ਼ ਦਾ ਮਤਲਬ ਕਿ ਸੁੱਤ ਸ਼ਬਦ ਦਾ ਮਿਲਾਪ। ਕਹਿੰਦੇ ਉਹਨਾਂ ਦਾ ਕਦੇ ਸੁੱਤ ਸ਼ਬਦ ਦਾ ਮਿਲਾਪ ਨਹੀਂ ਹੁੰਦਾ। ਦੇਖੋ ਹੋਰ ਪੰਕਤੀ ਪੜੋ ਬਾਣੀ ਚ। ਇੱਕ ਜਗ੍ਹਾ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿਣ ਲੱਗੇ, ਕੋਈ ਗੁਰਸਿੱਖ ਪਿਆਰੇ ਨੇ ਪਾਠ ਕੀਤਾ, ਬਾਣੀ ਪੜ੍ਹ ਲਈ, ਤੇ ਗੁਰੂ ਜੀ ਪਤਾ ਕੀ ਕਹਿੰਦੇ? ਕਹਿੰਦੇ ਗੁਰਮਤ ਛੋਡੇ ਉਜੜ ਜਾਈ। ਦੱਸੋ, ਕਹਿੰਦੇ ਤੂੰ ਪਾਠ ਕਰ ਲਿਆ, ਤੂੰ ਬਾਣੀ ਪੜ੍ਹੀ ਹੈ, ਬੜੀ ਖੁਸ਼ੀ ਹੈ, ਬੜਾ ਆਨੰਦ ਆਇਆ ਕਿ ਤੇਰੇ ਮਨ ਚ ਪਿਆਰ ਪਿਆ, ਚਾਹ ਚੜਿਆ, ਤੂੰ ਬਾਣੀ ਪੜ੍ਹੀ ਹੈ। ਪਰ ਕਹਿੰਦੇ ਗੁਰੂ ਜੀ ਕਹਿੰਦੇ ਮੈਂ ਮਜਬੂਰ ਹਾਂ, ਤੇਰਾ ਉਜੜਨਾ ਪੱਕਾ ਆ। ਕਹਿੰਦਾ ਜੀ ਉਹ ਕਿਉਂ? ਕਿਉਂਕਿ ਤੂੰ ਬਾਣੀ ਪੜ੍ਹਦਾ ਗੁਰਮਤ ਹਾਸਲ ਕਰਨੀ ਸੀ, ਗੁਰ ਯੁਕਤੀ ਮਤ ਸੋਝੀ। ਕਹਿੰਦੇ ਉਹ ਸ਼ਬਦ ਦੀ ਯੁਕਤੀ ਦੀ ਸੋਝੀ ਹਾਸਲ ਕਰਨੀ, ਮਤ ਲੈਣੀ ਸੀ, ਪਰ ਤੂੰ ਪਾਠ ਕਰਕੇ ਵਿਹਲਾ ਹੋ ਗਿਆ, ਪਰ ਤੂੰ ਗੁਰੂ ਕੋਲੋਂ ਉਹ ਸ਼ਬਦ ਦੀ ਸੋਝੀ ਨਹੀਂ ਲਈ, ਮਤ ਨਹੀਂ ਲਈ। ਕਹਿੰਦੇ ਉਜੜਨਾ ਪੱਕਾ ਹੈ। ਉਜੜਨਾ ਮਤਲਬ ਕੀ ਹੁੰਦਾ? ਆਹ ਘਰ ਛੱਡ ਕੇ ਕਿਸੇ ਹੋਰ ਘਰਾਂ 'ਚ ਜਾਣਾ ਉਜੜਨਾ। ਕਹਿੰਦੇ ਤੇਰਾ ਉਜੜਨਾ ਪੱਕਾ। ਕਹਿੰਦਾ ਭਾਵ ਆਹ ਸਰੀਰ ਛੱਡ ਕੇ ਕਿਸੇ ਹੋਰ ਸਰੀਰ 'ਚ ਜ਼ਰੂਰ ਜਾਏਗਾ। ਪੜ੍ਹ ਲਓ ਪੰਕਤੀ ਹੋਰ ਲਿਖੀ, ਇੱਥੇ ਨਾਮੋ ਭੁੱਲਿਆ ਫਿਰ ਹੱਥ ਕਥਾਉ ਨਾ ਪਾਏ, ਜੋਨੀ ਸਭ ਭੁਆਈਆਂ ਨੇ ਬਿਸਟਾ ਮਾਏ ਸਮਾਏ। ਦੇਖੋ ਕਿੰਨਾ ਆਨੰਦ ਆ, ਕਿੰਨਾ ਆਨੰਦ ਹੈ ਗੁਰਬਾਣੀ ਦੇ ਅੰਦਰ। ਸਿਰਫ ਤਾਂ ਸਿਰਫ ਇਹਦੇ ਨਾਲ ਪਿਆਰ ਕਰਕੇ ਦੇਖੋ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ, ਆਪ ਜੀ ਆਪੇ ਆਨੰਦ ਮਾਣੋਗੇ, ਐਡੀ ਕੋਈ ਗੱਲ ਨਹੀਂ ਹੈਗੀ। ਗੁਰਬਾਣੀ ਦੀ ਵਿਚਾਰ ਆਪਣੇ ਅੰਦਰੋਂ ਉਜਾਗਰ ਹੁੰਦੀ ਹੈ। ਗੱਲ ਸੱਚ ਜੀ, ਤੁਸੀਂ ਕਿਸੇ ਬੰਦੇ ਨਾਲ ਪ੍ਰੇਮ ਕਰ ਲਓ, ਉਹਦਾ ਸਾਰਾ ਭੇਦ ਆ ਜਾਂਦਾ। ਕਿਸੇ ਨਾਲ ਪ੍ਰੇਮ ਕਰ ਲਈ ਆਪਾਂ, ਠੀਕ ਹੈ ਕਿ ਨਹੀਂ, ਤੇ ਆਪਾਂ ਘਰ ਵਾਲੇ ਕਿਸੇ ਲਈ ਕਹਿੰਦੇ ਤੈਨੂੰ ਪ੍ਰੇਮ ਮਹਿੰਗਾ ਪੈਣਾ। ਬੋਲਾ ਕਿਉਂ? ਨਾ ਸਾਰਾ ਵਾਲਾ ਤੂੰ ਅੰਦਰ ਤੱਕ ਲੈ ਆਉਣਾ, ਉਹਨੂੰ ਸਾਰੇ ਤੇਰੇ ਘਰ ਦਾ ਉਹਨੂੰ ਭੇਜਦਾ। ਉਹ ਕਹਿੰਦਾ ਮੈਨੂੰ ਪ੍ਰੇਮ ਕਰਦਾ, ਤੇ ਪ੍ਰੇਮ ਦੇ ਵਿੱਚ ਸਭ ਕੁਝ ਦੱਸ ਦਿੰਦਾ। ਤੇ ਜਿੱਦਾਂ ਤੁਸੀਂ ਗੁਰੂ ਚੰਦ ਨਾਲ ਪ੍ਰੇਮ ਕਰੋਗੇ ਤੁਹਾਨੂੰ ਇਹਦਾ ਭੇਦ ਨਹੀਂ ਆਊਗਾ, ਇਹਦਾ ਵੀ ਭੇਦ ਆਊਗਾ, ਇਹੋ ਜਿਹੀ ਕੋਈ ਗੱਲ ਨਹੀਂ। ਪ੍ਰੇਮ ਦੀ ਗੱਲ ਸਾਰੀ ਸਾਰੀ। ਸੋ ਵਿਚਾਰ ਕਰਨਾ। ਅੱਗੇ ਗੁਰੂ ਜੀ ਕਹਿਣ ਲੱਗੇ, ਕਹਿੰਦੇ ਹਰ ਗੁਰ ਦਰਸ਼ਨ ਹੋਏ। ਕਹਿੰਦੇ ਫਿਰ ਉਹਨਾਂ ਨੂੰ, ਖੋਟੀ ਮਤ ਵਾਲਿਆਂ ਨੂੰ, ਮਾੜੀ ਮਤ ਵਾਲਿਆਂ ਨੂੰ, ਜਿਹੜੇ ਗੁਰੂ ਗ੍ਰੰਥ ਸਾਹਿਬ ਗੁਰਮਤ ਨਹੀਂ ਲੈਂਦੇ, ਕਹਿੰਦੇ ਫਿਰ ਉਹਨਾਂ ਨੂੰ ਕਦੀ ਵੀ ਸੁੱਤ ਸ਼ਬਦ ਦਾ ਮਿਲਾਪ ਨਹੀਂ ਹੁੰਦਾ। ਗੁਰਦਰਸ਼ ਦਾ ਮਤਲਬ ਉਹਨਾਂ ਦੀ ਸੁਰਤ ਕਦੀ ਸ਼ਬਦ ਦੇ ਦਰਸ਼ਨ ਨਹੀਂ ਕਰ ਸਕਦੀ। ਕਹਿੰਦਾ ਬਸ ਸੁੱਤ ਸ਼ਬਦ ਦਾ ਮਿਲਾਪ ਨਹੀਂ ਕਰ ਸਕਦੀ। ਫਿਰ ਗੁਰੂ ਜੀ ਕੀ ਕਹਿਣ ਲੱਗੇ? ਕਹਿੰਦੇ ਖੋਟੇ ਜਾਤ ਨਾ ਪਤ ਹੈ, ਖੋਟੇ ਜਾਤ ਨਾ ਪਤ ਹੈ, ਖੋਟ ਨਾ ਸੀ ਜਿਸ ਕੋਏ। ਕਹਿੰਦੇ ਖੋਟੇ ਦਾ ਭਾਵ ਮਾੜੀ ਮਤ ਵਾਲੇ ਜਿਹੜੇ ਨੇ, ਜਿਹਨਾਂ ਦੇ ਅੰਦਰ ਖੋਟ ਹੈ, ਜਿਹਨਾਂ ਨੂੰ ਗੁਰਬਾਣੀ ਦੀ ਸੋਝ ਹੀ ਨਹੀਂ ਆਈ, ਜਿਹੜੇ ਅਜੇ ਵੀ ਸੰਸਾਰ ਦੀਆਂ ਗੱਲਾਂ ਕਰੀ ਜਾਂਦੇ, ਸੰਸਾਰ ਚ ਗੁੱਬੇ ਪਏ ਨੇ, ਗੁਰੂ ਗ੍ਰੰਥ ਸਾਹਿਬ ਜੀ ਤੇ ਅੱਖ ਨਹੀਂ ਲੱਗਦੇ, ਗੁਰੂ ਗ੍ਰੰਥ ਸਾਹਿਬ ਦੇ ਪਾਏ ਪੂਰਨਿਆਂ ਤੇ ਨਹੀਂ ਚੱਲਦੇ। ਕਹਿੰਦੇ ਮਾੜੀ ਮਤ ਵਾਲੇ ਆ, ਖੋਟੀ ਮਤ ਵਾਲੇ ਆ। ਤੇ ਗੁਰੂ ਜੀ ਕਹਿਣ ਲੱਗੇ, ਕਹਿੰਦੇ ਖੋਟੇ ਜਾਤ ਨਾ ਪਤ ਹੈ। ਜਾਤ ਕੀ ਚੀਜ਼ ਹੈ? ਆਪ ਜੀ ਬਾਣੀ ਚ ਪੜਿਆ ਕਰੋ, ਇੱਕ ਜਗ੍ਹਾ ਤੇ ਹੁੰਦਾ ਜੋਤ ਕੀ ਜਾਤੀ। ਬਾਣੀ ਦੇ ਅੰਦਰ ਗੁਰੂ ਜੀ ਲਿਖਦੇ, ਕਹਿੰਦੇ ਉਹ ਪਰਮਾਤਮਾ ਦੀ ਜਿਹੜੀ ਹੈ ਸ੍ਰਿਸ਼ਟੀ ਬਣਾਈ ਹੋਈ ਹੈ ਉਹਦੀ ਜਾਤ ਹੈ। ਕਿਵੇਂ? ਬੁੱਧੀ। ਪਰਮਾਤਮਾ ਇਨਸਾਨ ਦੇ ਅੰਦਰ, ਸਾਰੀ ਸ੍ਰਿਸ਼ਟੀ ਦੇ ਅੰਦਰ ਕੀੜਾ ਮਕੌੜਾ ਸੱਪ ਡੰਗਰ ਬੁੱਧੀ ਪੈਦਾ ਕਰਦਾ ਹੈ। ਕਿਵੇਂ? ਦੇਖਿਆ ਜਾਵੇ ਆਪਾਂ ਜਾਤਾਂ ਦੀ ਪਾਤਾਂ ਦੀ ਗੱਲ ਕਰਦੇ ਹਾਂ, ਗੁਰੂ ਪਿਆਰਿਓ ਕਿਸੇ ਦੇ ਬੰਦੇ ਦੇ ਮੱਥੇ ਤੇ ਉਹਦੀ ਜਾਤ ਲਿਖੀ, ਇਹ ਕਿਹੜੀ ਜਾਤ ਹੈ? ਸਿਰਫ ਸਾਡੀ ਬੁੱਧੀ ਹੈ। ਜਦੋਂ ਬੱਚਾ ਪੈਦਾ ਹੋਇਆ, ਕਿਹਦੇ ਘਰ ਪੈਦਾ ਹੋਇਆ, ਉਹਨੂੰ ਵਿਚਾਰੇ ਨੂੰ ਕੀ ਪਤਾ ਮੈਂ ਕਿਹੜੀ ਜਾਤ ਚ ਪੈਦਾ ਹੋਇਆ। ਅਸੀਂ ਨਿੰਦਿਆ ਕਰਦੇ ਹਾਂ ਜਾਤਾਂ ਦੀ, ਫਲਾਣਾ ਸੋ ਫਲਾਣੀ ਜਾਤ ਦਾ। ਗੁਰੂ ਪਿਆਰਿਓ ਸਿਰਫ ਸਾਡੀ ਬੁੱਧੀ ਹੈ, ਜਿੱਦਾਂ ਸਾਡੀ ਬੁੱਧੀ ਉੱਚੀ ਹੋ ਗਈ ਨਾ, ਤੇ ਕਹਿ ਕੇ ਦੇਖਿਓ ਭਲਾ ਕੀ ਕਹੋਗੇ। ਭਗਤ ਨਾਮਦੇਵ ਜੀ ਬਹੁਤ ਸੋਹਣੀ ਗੱਲ ਕਹਿੰਦੇ ਨੇ, ਉਹਨਾਂ ਨੇ ਦੇਖੋ ਦੇਖਿਆ ਜਾਵੇ ਤੇ ਭਗਤ ਨਾਮਦੇਵ ਜੀ ਨੇ ਆਪਣੇ ਤਾਂ ਨੀਵੀਂ ਜਾਤ ਵਾਲੇ ਵੀ ਦੇਖੇ ਹੋਣੇ ਨੇ, ਆਪਣੀ ਉੱਚੀ ਜਾਤ ਵਾਲੇ ਵੀ ਦੇਖੇ ਹੋਣੇ ਨੇ, ਸਾਰੇ ਦੇਖੇ ਉਹਨਾਂ ਨੇ। ਪਰ ਭਗਤ ਨਾਮਦੇਵ ਦੀ ਬੁੱਧੀ ਬੜੀ ਉੱਚੀ ਹੋ ਗਈ, ਤੇ ਉਸ ਬੁੱਧੀ ਵਿੱਚ ਜਾ ਕੇ ਕੀ ਕਹਿੰਦੇ ਦੇਖੋ? ਕਹਿੰਦੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਪਿੰਡ ਨਹੀਂ ਕੋਈ। ਦੱਸੋ ਜਾਤ ਕਿਹੜੀ? ਉਹਨਾਂ ਦੀ ਬੁੱਧੀ ਉੱਚੀ ਹੋ ਗਈ ਹੈ। ਤੇ ਇੱਥੇ ਗੁਰੂ ਜੀ ਕਹਿੰਦੇ ਖੋਟੇ ਜਾਤ, ਕਹਿੰਦਾ ਭਾਵ ਕਿ ਜਿਹਨਾਂ ਦੀ ਬੁੱਧ ਦੇ ਅੰਦਰ ਖੋਟ ਆ ਨਾ ਪਤ ਹੈ। ਕਹਿੰਦੇ ਜਿਹਨਾਂ ਦੀ ਬੁੱਧ ਅੰਦਰ ਖੋਟ ਆ ਨਾ, ਕਹਿੰਦੇ ਉਹਨਾਂ ਦੀ ਕੋਈ ਇੱਜ਼ਤ ਨਹੀਂ ਹੈ। ਵਾਹਿਗੁਰੂ ਉਹਨਾਂ ਦੀ ਕੋਈ ਇੱਜ਼ਤ ਨਹੀਂ ਹੈ। ਖੋਟ ਨਾ ਛਿਜਸ ਕੋਏ, ਛਿਜਸ ਦਾ ਭਾਵਦਾ ਕਾਮਯਾਬ ਹੋਣਾ। ਕਹਿੰਦੇ ਜਿਹਨਾਂ ਦੇ ਮਨ ਵਿੱਚ ਖੋਟ ਆ, ਜਿਹਨਾਂ ਦੇ ਮਨ ਵਿੱਚ ਸੰਸਾਰੀ ਮੰਗ ਆ, ਮੋਹ ਮਾਇਆ ਫਸੀ ਆ, ਜਿਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਭਾਸ਼ਾ ਸਮਝ ਨਹੀਂ ਆਉਂਦੀ, ਗੁਰਬਾਣੀ ਦੀ ਸੁਝੀ ਨਹੀਂ ਆਉਂਦੀ, ਉਹ ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਜ਼ਿੰਦਗੀ ਨਹੀਂ ਜਿਉਂਦੇ, ਕਹਿੰਦੇ ਉਹਨਾਂ 'ਚ ਖੋਟ ਆ। ਕਹਿੰਦੇ ਐਸੇ ਮਾੜੀ ਮੱਤ ਵਾਲੇ ਭਾਵੇਂ ਮਨੁੱਖੀ ਜੀਵਨ ਕੋਲ ਆ, ਪਰ ਉਹ ਇਸ ਜੀਵਨ ਦੇ ਵਿੱਚ ਵੀ ਕਦੀ ਕਾਮਯਾਬੀ ਹਾਸਲ ਨਹੀਂ ਕਰਦੇ, ਕੋਈ ਪਰਮਾਤਮਾ 'ਚ ਲੀਨ ਹੋ ਜਾਣ, ਉਹਨਾਂ ਨੇ ਕਾਮਯਾਬੀ ਨਹੀਂ ਮਿਲਦੀ। ਦੱਸੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਕੈਸੀਆਂ ਕੈਸੀਆਂ ਉਦਾਹਰਣਾਂ ਦੇਖ ਕੇ ਆਪ ਜੀ ਨੂੰ ਸਮਝਾਉਣਾ ਕਹਿ ਕਰਦੇ ਨੇ ਵੀ ਮਨਾ ਜਦੋਂ ਗੁਰਬਾਣੀ ਪੜ੍ਹਦਾ ਹੈ ਨਾ ਤੇ ਮੇਰਾ ਹੋ ਕੇ ਪੜ੍ਹਿਆ ਕਰ, ਗੁਰੂ ਦਾ ਹੋ ਕੇ ਪੜ੍ਹਿਆ ਕਰ। ਕਹਿੰਦੇ ਇਹ ਨਾ ਹੋਵੇ ਕਿ ਪੜ੍ਹਨ ਬਾਣੀ ਲਿਆ ਹੋਵੇ ਤੇ ਤੇਰੀ ਮਨ ਬਿਰਤੀ ਕਿਤੇ ਸੰਸਾਰ 'ਚ ਘੁੰਮਣ ਡੀ ਹੋਵੇ, ਸੰਸਾਰ 'ਚ ਘੁੰਮਣ ਡੀ ਹੋਵੇ, ਨਾ ਕੰਮ ਕਰਿਆ ਕਰ। ਠੀਕ ਹੈ, ਦੇਖੋ ਨਾ ਬੜੀ ਸੋਹਣੀ ਗੱਲ ਭਗਤ ਫਰੀਦ ਜੀ ਨੇ ਵੀ ਇੱਕ ਗੱਲ ਕਹੀ, ਉਹ ਆਪ ਜੀ ਨੂੰ ਬੜੇ ਪਿਆਰ ਦੇ ਨਾਲ ਸਮਝਾਉਂਦੇ ਪਏ ਭਗਤ ਫਰੀਦ ਜੀ, ਜੇ ਜੇਤੂ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਕਹਿੰਦੇ ਮੇਰੇ ਅੰਦਰੋਂ ਆਵਾਜ਼ ਆਈ ਪਰਮਾਤਮਾ ਦੀ ਵੀ ਤੂੰ ਜੱਗ ਮਗਰ ਨਾ ਭੱਜਾ, ਫਿਰ ਇਸ ਸੰਸਾਰ ਮਗਰ ਨਾ ਭੱਜਾ, ਫਿਰ ਸੰਸਾਰ ਦੀਆਂ ਝੂਠੀਆਂ ਦਾਤਾਂ ਮਗਰ ਨਾ ਭੱਜਾ, ਫਿਰ ਕੋਈ ਫਾਇਦਾ ਨਹੀਂ ਹੈ ਭੱਜਣ ਦਾ, ਤੂੰ ਇੱਕ ਕੰਮ ਕਰ, ਤੂੰ ਮੇਰਾ ਹੋ ਜਾ, ਜੇ ਤੂੰ ਮੇਰਾ ਹੋਏ ਰਹੇ ਸਭ ਜੱਗ ਤੇਰਾ ਹੋਏ, ਨਾ ਤੂੰ ਮੇਰਾ ਹੋ ਕੇ ਦੇਖ, ਤੂੰ ਸੰਸਾਰ ਮਗਰ ਭੱਜਾ ਫਿਰ, ਨਾ ਸੰਸਾਰ ਤੇਰਾ ਆ, ਇਸ ਸੰਸਾਰ ਨੇ ਤੇਰੇ ਮਗਰ ਭੁੱਜਿਆ ਫਿਰ। ਨਾ ਗੱਲ ਸੱਚ ਜੇ ਜਦੋਂ ਇਹ ਮਨ ਬਿਰਤੀ ਗੁਰੂ ਨਾਲ ਜੁੜ ਜਾਂਦੀ ਹੈ ਤੇ ਅੰਦਰ ਸੁੱਤ ਸ਼ਬਦ ਦਾ ਮਿਲਾਪ ਹੋ ਜਾਂਦਾ ਨਾ ਤੇ ਗੁਰੂ ਪਿਆਰੇ ਆ, ਜਿਹੜੀਆਂ ਸੰਸਾਰ ਦੀ ਝੂਠੀਆਂ ਦਾਤਾਂ ਆਪਾਂ ਮੰਗਦੇ ਫਿਰਦੇ ਮਗਰ ਲੱਗ ਤੁਰਦੀਆਂ ਆਪਣੇ ਆਪ ਹੀ, ਬੰਦਾ ਹੈਰਾਨ ਹੋ ਜਾਂਦਾ ਵੀ ਕਮਾਲ ਹੈ, ਹੈਂ ਬੜੀਆਂ ਬੇਨਤੀਆਂ ਕੀਤੀਆਂ ਕੁਝ ਮਿਲਦਾ ਨਹੀਂ ਸੀ, ਬੜੇ ਮੱਥੇ ਟੇਕੇ ਕੁਝ ਮਿਲਦਾ ਨਹੀਂ, ਹੁਣ ਛੱਡਤਾ, ਛੱਡ ਪਰਾਂ ਮੰਗਣਾ ਹੀ ਕੁਛ ਨਹੀਂ, ਕੱਲਾ ਰੱਬ ਰੱਬ ਹੀ ਕਰਨਾ ਹੈ, ਸਿਮਰਨ ਹੀ ਕਰਨਾ ਹੈ, ਹੁਣ ਸਿਮਰਨ ਕਰਦਿਆਂ 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 ਹੁਣ ਮਨ ਬਿਰਤੀ ਬਣ ਗਈ ਆ ਵੀ ਕੁਛ ਨਹੀਂ ਚਾਹੀਦਾ, ਹੁਣ ਮਨ ਬਿਰਤੀ ਬਣ ਗਈ ਕੁਛ ਨਹੀਂ ਚਾਹੀਦਾ ਹੈ, ਫਿਰ ਕਹਿੰਦਾ ਹੁਣ ਮਗਰ ਮਗਰ ਦਾਤਾਂ ਫਿਰੀ ਜਾਂਦੀਆਂ, ਧੱਕੇ ਮਾਰਦੇ ਤਾਂ ਵੀ ਨਹੀਂ ਨਿਕਲਦੀਆਂ, ਤਾਂ ਵੀ ਨਹੀਂ ਜਾਂਦੀਆਂ ਕਿਤੇ, ਕਿਹੜੀ ਗੱਲੋਂ, ਕਿਉਂਕਿ ਅਵਸਥਾ ਬਣ ਗਈ ਹੈ ਮਗਰ ਮਗਰ ਫਿਰਨ ਲੱਗ ਪਈਆਂ ਨੇ। ਤੇ ਭਾਈ ਫਿਰ ਪਹਿਲ ਕੀਤੀ ਹੈ, ਪਹਿਲ ਪਰਮਾਤਮਾ ਦਾ ਗੁਰੂ ਦਾ ਹੋਣ ਦੀ ਹੈ, ਨਾ ਕਿ ਪਹਿਲ ਸੰਸਾਰੀ ਝੂਠੀ ਦਾਤਾਂ ਨੂੰ ਲੈਣ ਦੀ ਹੈ। ਅਸੀਂ ਦਾਤਾਂ ਮਗਰ ਭੱਜ ਕੇ ਤਾਂ ਲਿਖਤਾ ਬਾਣੀ ਦਾਤ ਪਿਆਰੀ ਵਿਸਰਿਆ ਦੁਆਰਾ, ਕਹਿੰਦਾ ਦਾਤ ਚੰਗੀ ਲੱਗਦੀ, ਜਿਹਨਾਂ ਨੂੰ ਦਾਤ ਚੰਗੀ ਲੱਗਦੀ ਉਹਨਾਂ ਰੱਬ ਭੁੱਲ ਗਿਆ, ਹੁਣ ਰੱਬ ਚੇਤੇ ਨਹੀਂ ਆਉਣਾ ਕਦੀ। ਸੋ ਗੁਰੂ ਜੀ ਸਮਝਾਉਣ ਲੱਗੇ ਅੱਗੇ ਜਾ ਕੇ, ਕਹਿਣ ਲੱਗੇ ਖੋਟੇ ਖੋਟ ਕਮਾਵਣਾ ਆਏ ਗਿਆ ਪਤ ਖੋਏ। ਦੇਖੋ ਖੋਟੇ ਖੋਟ ਕਮਾਵਣਾ, ਕਹਿੰਦੇ ਜਿਹਦੇ ਮਨ ਵਿੱਚ ਹੀ ਖੋਟ ਆ, ਮੋਹ ਮਾਇਆ ਵਾਲਾ ਧਿਆਨ ਆ, ਤੇ ਕਹਿੰਦੇ ਭਾਈ ਉਹਨੇ ਖੋਟ ਹੀ ਕਮਾਉਣੀ ਆ। ਕਹਿੰਦਾ ਭਾਵ ਉਹਨੇ ਜਿੰਨੇ ਵੀ ਕਮਾਈ ਕਰਨੀ ਆ ਮਾੜੇ ਵਿਚਾਰਾਂ ਦੀ ਕਰਨੀ ਆ, ਉਹ ਕਦੀ ਵੀ ਗੁਰੂ ਸਾਹਿਬਾਂ ਦੇ ਬੋਲਾਂ ਦੀ ਸ਼ਬਦ ਦੀ ਵਿਚਾਰ ਦੀ ਕਮਾਈ ਨਹੀਂ ਕਰ ਸਕਦਾ, ਕਿਉਂਕਿ ਉਹਦੇ ਮਨ ਵਿੱਚ ਖੋਟ ਆ। ਖੋਟ ਕੀ ਹੈ? ਉਹਦਾ ਧਿਆਨ ਸੰਸਾਰ ਦੀ ਮੋਹ ਮਾਇਆ 'ਚ ਫਸਿਆ ਹੈ, ਉਹਨੂੰ ਸੰਸਾਰ ਦੀਆਂ ਗੱਲਾਂ ਚੰਗੀਆਂ ਲੱਗਦੀਆਂ ਨੇ। ਕਹਿੰਦੇ ਵੀ ਐਸੇ ਬੰਦੇ ਅੰਦਰ ਖੋਟੇ ਖੋਟ ਕਮਾਵਣਾ ਆਏ ਗਿਆ ਪਤ ਸੋਏ, ਧਿਆਨ ਦੇਣਾ ਪਤ ਖੋਏ। ਪਤ ਦਾ ਭਾਵ ਇੱਜ਼ਤ, ਕਿਹੜੀ ਇੱਜ਼ਤ? ਇੱਜ਼ਤ ਇੱਜ਼ਤ 'ਚ ਵੀ ਫਰਕ ਆ, ਠੀਕ ਹੈ ਬਈ। ਇੱਕ ਸੰਸਾਰ ਦੇ ਉੱਤੇ ਇੱਜ਼ਤ ਬਣਾਉਂਦੇ ਹਾਂ ਆਪਾਂ, ਠੀਕ ਹੈ, ਉਹ ਸੰਸਾਰੀ ਇੱਜ਼ਤ ਕਰਦੇ ਸਾਡੀ, ਚੰਗਾ ਪੈਸਾ ਕਿਸੇ ਕੋਲ, ਅਮੀਰ ਆਦਮੀ ਹੈ, ਕੋਈ ਮੰਤਰੀ ਹੈ, ਤੇ ਆਪਾਂ ਕਹਿੰਦੇ ਬੜੀ ਇੱਜ਼ਤ, ਬੜਾ ਵੱਡਾ ਅਫਸਰ ਬਣ ਗਿਆ, ਬੜੀ ਇੱਜ਼ਤ ਕਮਾਈ ਹੈ ਉਹਦੇ, ਬੜੇ ਇਲਾਕੇ 'ਚ ਬੱਲੇ ਬੱਲੇ ਆ, ਬੜੇ ਇਲਾਕੇ 'ਚ ਉਹਦੀ ਇੱਜ਼ਤ ਬਣੀ ਹੋਈ ਹੈ। ਪਰ ਗੁਰੂ ਜੀ ਪਿਆਰੀ ਸਾਹਿਬ ਸੰਗਤ ਜੋ ਹੈ, ਸੰਸਾਰੀ ਇੱਜ਼ਤ ਹੈ, ਇੱਕ ਦਰਗਾਹੀ ਇੱਜ਼ਤ ਹੈ, ਇੱਕ ਦਰਗਾਹੀ ਇੱਜ਼ਤ ਹੈ। ਕਈ ਵਾਰੀ ਆਪਾਂ ਦੇਖਦੇ ਹਾਂ ਸੰਸਾਰ ਦੇ ਵਿੱਚ ਵਿਚਾਰੇ ਕੋਈ ਕੁਛ ਨਹੀਂ ਹੁੰਦਾ ਤੇ ਕੋਈ ਪੁੱਛਦਾ ਨਹੀਂ, ਤੇ ਦਰਗਾਹ ਦੇ ਵਿੱਚ ਉਹਦੀ ਇੱਜ਼ਤ ਬਣੀ। ਰੱਬ ਦਾ ਪਹਿਰਾ ਨਾਮ ਸਿਮਰਨ ਕਰਦਾ ਤੇ ਕੋਈ ਨਹੀਂ ਵੇਖਦਾ ਕਿੱਥੇ ਬੈਠਾ, ਕੋਈ ਨਹੀਂ ਵੇਖਦਾ ਉਹਦੀ ਸ਼ਕਲ ਕਿੱਦਾਂ ਦੀ, ਹਰ ਕੋਈ ਉਹਨੂੰ ਮਿਲਣਾ ਚਾਹੁੰਦਾ, ਕਿਉਂ? ਉਹਦੇ ਅੰਦਰ ਸ਼ਬਦ ਦਾ ਪ੍ਰਕਾਸ਼ ਹੋ ਗਿਆ। ਤੇ ਗੁਰੂ ਜੀ ਸਮਝਾਉਣ ਲੱਗੇ, ਇੱਥੇ ਕਹਿਣ ਲੱਗੇ ਆਪ ਜੀ ਵਿਚਾਰ ਕਰਕੇ ਦੇਖੋ, ਉਹਨਾਂ ਨੇ ਬੜੇ ਪਿਆਰ ਦੇ ਨਾਲ ਸਾਨੂੰ ਦੱਸਣਾ ਕੀਤਾ। ਕਹਿੰਦੇ ਇੱਜ਼ਤ ਬਣਨੀ ਕਿੱਥੋਂ ਸੀ? ਉਹ ਵੀ ਧੰਨ ਗੁਰੂ ਨਾਨਕ ਪਾਤਸ਼ਾਹ ਦਾ ਹੀ ਸ਼ਬਦ ਹੈ, 1254 ਅੰਗ ਦੇ ਉੱਤੇ ਕਹਿਣ ਲੱਗੇ, ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ। ਕਹਿੰਦੇ ਭਾਈ ਗੱਲ ਸੁਣ, ਇੱਜ਼ਤ ਕਿਵੇਂ ਕਮਾਏਗਾ ਤੂੰ? ਕਹਿੰਦਾ ਕਿਉਂ? ਕਹਿੰਦੇ ਖਾਣਾ ਪੀਣਾ ਹੱਸਣਾ ਸੌਣਾ, ਕਹਿੰਦਾ ਤੇਰਾ ਖਾਣ ਵੱਲ ਧਿਆਨ ਆ, ਸੌਣ ਵੱਲ ਧਿਆਨ ਆ, ਪੀਣ ਵੱਲ ਧਿਆਨ ਆ, ਹੱਸਣ ਵੱਲ ਧਿਆਨ ਆ। ਇਹਦਾ ਮਤਲਬ ਇਸ਼ਾਰਾ ਕਰਦਾ ਕਿ ਤੂੰ ਸੰਸਾਰ ਦੇ ਵਿੱਚ ਖੁਬਿਆ, ਸੰਸਾਰ ਦੇ ਧੰਦਿਆਂ ਦੇ ਵਿੱਚ ਰਚਿਆ ਪਿਆ, ਸੰਸਾਰ ਵਿੱਚ ਹੀ ਖੁਬਿਆ ਪਿਆ ਤੇ ਵਿਸਰ ਗਿਆ ਹੈ ਮਰਨਾ। ਕਿਹੜਾ ਮਰਨਾ? ਗੁਰੂ ਪਿਆਰਿਓ, ਇਹ ਸਰੀਰਕ ਮੌਤ ਦੀ ਗੱਲ ਨਹੀਂ ਹੈ। ਇੱਥੇ ਮਰਨਾ ਅੱਖਰ ਸਰੀਰਕ ਮੌਤ ਦੀ ਗੱਲ ਨਹੀਂ, ਸਰੀਰ ਨੂੰ ਮੌਤ ਤੇ ਆਉਣੀ ਆਉਣੀ ਹੈ। ਕਈ ਸੱਜਣ ਆਪ ਨੂੰ ਕਹਿ ਦੇਣਗੇ ਮੈਨੂੰ ਤਾਂ ਯਾਦ ਹੈ ਮਰਨਾ ਤਾਂ ਆਈਏ ਇੱਕ ਦਿਨ, ਫਿਰ ਵੀ ਮੌਤ ਚੇਤੇ ਨੇ ਉਹਨਾਂ ਨੂੰ। ਖਾਲਸਾ ਜੀ ਕਹਿੰਦੇ ਮੈਨੂੰ ਤਾਂ ਚੇਤਾ ਆ ਮਰਨਾ ਹੀ ਇੱਕ ਦਿਨ, ਫਿਰ ਕੀ ਹੋਇਆ? ਮਰ ਜਾਵਾਂਗੇ। ਤੇ ਅਸੀਂ ਉਹਨਾਂ ਨੂੰ ਕਿਹਾ ਭਾਈ ਸਾਹਿਬ ਤੁਸੀਂ ਮਰਨਾ ਭੁੱਲੇ। ਉਹ ਕਹਿੰਦਾ ਨਹੀਂ ਮੈਨੂੰ ਮਰਨਾ ਚੇਤੇ ਹੈ, ਮੈਨੂੰ ਪਤਾ ਇੱਕ ਦਿਨ ਮਰਨਾ ਹੀ ਹੈ। ਇਹਨੇ ਖਾਲਸਾ ਜੀ, ਉਹ ਇਸ ਮੌਤ ਦੀ ਗੱਲ ਨਹੀਂ, ਤੇ ਕੁੱਤੇ ਨੂੰ ਵੀ ਆ ਜਾਂਦੀ ਹੈ। ਮਰਤਾ ਮਰਦਾ ਜੱਗ ਮੂਆ, ਮਰ ਵੀ ਨਾ ਜਾਣਿਆ ਕੋਈ। ਕਹਿੰਦਾ ਮਰਨੂੰ ਸਾਰੀ ਦੁਨੀਆ ਮਰਨ ਦੀ, ਪਰ ਮਰਨਾ ਕਿਸ ਨੂੰ ਨਹੀਂ ਆਉਣ ਡਿਆ? ਦੱਸੋ ਇਹ ਹੋ ਸਕਦਾ ਸਭ ਦੁਨੀਆ ਮਰਨ ਦੀ? ਇਹ ਫਿਰ ਮਰਨਾ ਕਿਹੜਾ ਬਈ? ਵਿਸਰ ਗਿਆ ਹੈ ਮਰਨਾ। ਆਓ ਬਾਣੀ ਚੋਂ ਪੜ੍ਹੀਏ। ਗੁਰੂ ਜੀ ਇਸ ਮਨ ਨੂੰ ਆਵਾਜ਼ ਮਾਰ ਕੇ ਕਹਿੰਦੇ ਮਨਾ ਤੈਨੂੰ ਪਤਾ ਤੂੰ ਲੈਣ ਕੀ ਹੈ, ਇਸ ਸਰੀਰ ਚ ਕੀ ਲੈਣਾ? ਕਹਿੰਦਾ ਨਹੀਂ ਮੈਨੂੰ ਨਹੀਂ ਪਤਾ। ਗੁਰੂ ਜੀ ਕਹਿਣ ਲੱਗੇ ਕਹਿੰਦੇ ਆਇਆ ਮਰਨ ਤਰਾ ਹੋਮੇ ਰੋਈਏ। ਕਹਿੰਦੇ ਮਨਾ ਉਹ ਪਿਛਲਿਆਂ ਸਰੀਰਾਂ ਚ ਸਰੀਰ ਹੀ ਮਰਦੇ ਰਹੇ, ਪਰ ਮਨਾ ਤੂੰ ਨਹੀਂ ਮਰਿਆ, ਇੱਥੇ ਤੂੰ ਮਰਨ ਆਇਆ। ਹੁਣ ਪਤਾ ਲੱਗਾ ਜੀ ਇਹ ਮਰਨਾ ਕਿਹੜਾ ਹੈ? ਇਹ ਮਨ ਦੀ ਮੌਤ ਹੈ, ਤਨ ਦੀ ਮੌਤ ਨਹੀਂ ਹੈ। ਵਿਸਰ ਗਿਆ ਹੈ ਮਰਨਾ, ਇਹਨੂੰ ਭੁੱਲ ਹੀ ਗਿਆ ਵੀ ਮੈਂ ਇੱਥੇ ਮਰਨਾ ਆਇਆ। ਕਿਹੜੀ ਗੱਲੋਂ? ਇਹ ਸੰਸਾਰ ਦੀਆਂ ਰੰਗ ਰਲੀਆਂ ਦੇ ਵਿੱਚ ਹੀ ਮਸਤ ਹੈ, ਬੜਾ ਖੁਸ਼ ਹੈ। ਭਾਈ ਲੈ ਜੇ ਕੋਈ ਚੀਜ਼ ਮਿਲ ਗਈ ਤਾਂ ਖੁਸ਼ ਬੜਾ ਹੁੰਦਾ, ਹੱਸਦਾ ਹੈ, ਠੀਕ ਹੈ, ਬੜਾ ਖੁਸ਼। ਖਾ ਪੀ ਲਿਆ, ਐਸ਼ ਕੀਤੀ, ਸਰੀਰ ਤੇ ਫੁੱਲ ਗਿਆ, ਸਰੀਰ ਤੇ ਮੋਟਾ ਹੋ ਗਿਆ, ਹੈ ਸਰੀਰ ਚ ਵਾਧਾ ਹੋ ਗਿਆ। ਕੀ ਕਹਿੰਦਾ? ਉਹ ਚੰਗੀ ਖੁਰਾਕ ਖਾਧੀ ਹੈ ਬਈ। ਉਹ ਗੁਰੂ ਪਿਆਰਿਓ, ਸਰੀਰ ਚ ਵਾਧਾ ਹੋ ਗਿਆ ਚੰਗੀ ਖੁਰਾਕ ਖਾਣ ਨਾਲ, ਮਨ ਦੀ ਬੁੱਧੀ ਚ ਵਾਧਾ ਹੋਣਾ ਚਾਹੀਦਾ ਸੀ ਚੰਗੀ ਖੁਰਾਕ ਖਾਣ ਨਾਲ। ਮਨ ਦੀ ਖੁਰਾਕ ਨਾਮ ਆ, ਤਨ ਦੀ ਖੁਰਾਕ ਸੰਸਾਰ ਦੀਆਂ ਝੂਠੀਆਂ ਚੀਜ਼ਾਂ, ਠੀਕ। ਸੋ ਇੱਥੇ ਕੀ ਲਿਖਿਆ? ਵਿਸਰ ਗਿਆ ਹੈ ਮਰਨਾ। ਕਹਿੰਦੇ ਮਨਾ ਤੈਨੂੰ ਮਰਨਾ ਹੀ ਭੁੱਲ ਗਿਆ। ਫਿਰ ਅੱਗੇ ਕੀ ਕਹਿਣ ਲੱਗੇ? ਕਹਿੰਦੇ ਖਸਮ ਵਿਸਾਰ ਖੁਆਰੀ ਕਹਿੰਦੀ, ਤ੍ਰਿਗ ਜੀਵਨ ਨਹੀਂ ਰਹਿਣਾ। ਕਹਿੰਦੇ ਤੂੰ ਪਰਮਾਤਮਾ ਨੂੰ ਭੁੱਲ ਕੇ ਤੇ ਆਪਣੀ ਖੱਜਲ ਖੁਆਰੀ ਕਰਨ ਡਿਆ, ਤ੍ਰਿਗ ਜੀਵਨ ਨਹੀਂ ਰਹਿਣਾ। ਕਹਿੰਦਾ ਜਿਹੜਾ ਜਿਹਦੇ ਕੋਲ ਜੀਵਨ ਹੈ ਨਾ, ਸਰੀਰ ਤੇਰੇ ਕੋਲ ਹੈ, ਤ੍ਰਿਗਿਆ ਲਣ ਤਿਆ, ਉਸ ਪਰਮਾਤਮਾ ਦੇ ਨਾਮ ਤੋਂ ਬਗੈਰ ਇਸ ਸਰੀਰ ਚ ਰਹਿਣਾ? ਕਹਿੰਦੇ ਲਣ ਤਿਆ। ਕਹਿੰਦੇ ਪਰ ਗੱਲ ਪੱਲੇ ਬਣ ਲਾ, ਕਹਿੰਦਾ ਤ੍ਰਿਗ ਜੀਵਨ ਹੈ ਤੇਰਾ, ਪਰ ਲੈਣਾ ਤੇਰੇ ਕੋਲ ਵੀ ਨਹੀਂ ਹੈ, ਰਹਿਣਾ ਨਹੀਂ ਤੇਰੇ ਕੋਲ, ਛੁੱਟ ਜਾਣਾ, ਹੈ ਨਾ। ਦੇਖੋ ਕੀ ਕਹਿਣ ਲੱਗੇ, ਪਤ ਦੀ ਗੱਲ ਕਰਦੇ ਪਏ ਆਪਾਂ, ਕੀ ਕਹਿਣ ਲੱਗੇ? ਕਹਿੰਦੇ ਪ੍ਰਾਣੀ ਇੱਕੋ ਨਾਮ ਧਿਆਵੋ, ਆਪਣੀ ਪਤ ਛੇਤੀ ਕਰ ਜਾਵੋ। ਦੱਸੋ ਇੱਜ਼ਤ ਕਿੱਥੋਂ ਬਣਨੀ ਹੈ? ਹੁਣ ਤੁਸੀਂ ਹਿਸਾਬ ਲਾਓ, ਸੰਸਾਰੀ ਬੰਦੇ ਦੀ ਇੱਜ਼ਤ ਕਿੱਥੋਂ ਵੱਡੀ? ਧਨ ਇਕੱਠਾ ਕੀਤਾ ਉਹਨੇ, ਪੈਸਾ ਇਕੱਠਾ ਕੀਤਾ, ਅਮੀਰ ਹੋ ਗਿਆ। ਜ਼ਮੀਨ ਜਾਇਦਾਦ ਇਕੱਠੀ ਕੀਤੀ, ਅਮੀਰ ਹੋ ਗਿਆ, ਇੱਜ਼ਤ ਬਣ ਗਈ, ਹੈ ਨਾ। ਪੜ੍ਹਾਈ ਕੀਤੀ, ਕੁਆਲੀਫਿਕੇਸ਼ਨ ਕੀਤੀ ਉਹਨੇ, ਪੜ੍ਹਾਈ ਇਕੱਠੀ ਕੀਤੀ, ਅਫਸਰ ਬਣ ਗਿਆ, ਇੱਜ਼ਤ ਹੋ ਗਈ। ਇੱਥੇ ਕਹਿੰਦੇ ਨੇ ਸੰਸਾਰ ਚ ਇੱਜ਼ਤ ਆ ਨਾ, ਆਂਦਾ ਜੇ ਦਰਗਾਹ ਚ ਇੱਜ਼ਤ ਕਰਾਉਣੀ ਤੇ ਫਿਰ ਤੂੰ ਧਨ ਇਕੱਠਾ ਕਰ ਲੈ। ਪ੍ਰਾਣੀ ਇੱਕੋ ਨਾਮ ਹੁੰਦੇ ਆ, ਪ੍ਰਾਣੀ ਦਾ ਭਾਵ ਸਵਾਸ। ਕਹਿੰਦਾ ਜਿੰਨਾ ਚਿਰ ਅਸੀਂ ਸਵਾਸ ਆਉਂਦੇ ਪਏ ਨਾ, ਇਹਨਾਂ ਸਵਾਸਿਆਂ ਦੇ ਰਹਿੰਦਾ ਰਹਿੰਦਿਆਂ ਇੱਕ ਨਾਮ ਧਿਆਇਆ ਕਰ, ਸਿਮਰਨ ਕਰਿਆ ਕਰ, ਆਪਣੀ ਪਤ ਛੇਤੀ ਕਰ ਜਾਵੋ। ਕਹਿੰਦੇ ਇੱਜ਼ਤ ਨਾਲ ਆਪਣੇ ਘਰ ਜਾ, ਦੇਖੋ ਵੀ ਇੱਜ਼ਤ ਕਿੱਥੋਂ ਬਣਨੀ ਹੈ। ਧਨ ਇਕੱਠੇ ਕੀਤਿਆਂ ਇੱਜ਼ਤ ਬਣਦੀ ਹੈ, ਨਾਮ ਸਿਮਰਨ ਕੀਤਿਆਂ ਦਰਗਾਹ 'ਚ ਇੱਜ਼ਤ ਬਣਦੀ ਹੈ। ਜਿਨ ਸੇਵਿਆ ਤਿਨ ਪਾਇਆ ਮਾਨ, ਫਿਰ ਕਰ ਲਓ, ਠੀਕ ਹੈ। ਸੋ ਪਤ ਲੱਗਾ, ਆਪ ਜੀ ਗੁਰੂ ਜੀ ਕੀ ਕਹਿਣ ਲੱਗੇ? ਕਹਿੰਦੇ ਆਏ ਗਏ ਪਤ ਖੋਏ। ਕਹਿੰਦੇ ਜਿਹੜੇ ਬੰਦੇ ਖੋਟ ਦੀ ਕਮਾਈ ਕਰੀ ਜਾਂਦੇ, ਕਹਿੰਦਾ ਆਪਾਂ ਸੰਸਾਰ ਮਗਰ ਹੀ ਲੱਗੇ ਨੇ, ਸੰਸਾਰ ਦੀ ਖੇਡ ਮਗਰ ਹੀ ਜੁੜੇ ਨੇ। ਕਹਿਣ ਲੱਗੇ ਗੁਰੂ ਜੀ, ਕਹਿੰਦੇ ਉਹ ਆਪਣੀ ਪਤ ਖਵਾ ਲੈਂਦੇ ਆ, ਉਹਨਾਂ ਦੀ ਇੱਜ਼ਤ ਚਲੀ ਜਾਂਦੀ ਹੈ, ਖੁਸ਼ ਜਾਂਦੀ ਹੈ, ਖੋਏ ਦਾ ਪਾਪ ਖੁਸ਼ ਜਾਂਦੀ, ਉਹਨਾਂ ਦੀ ਦਰਗਾਹ 'ਚ ਇੱਜ਼ਤ ਕੋਈ ਨਹੀਂ ਹੈ। ਕਹਿੰਦੇ ਫਿਰ ਕੀ ਹੁੰਦਾ ਹੈ? ਕਹਿੰਦੇ ਆਏ ਗਿਆ, ਆਏ ਗਿਆ, ਆਏ ਗਿਆ ਦਾ ਮਤਲਬ ਕੀ ਹੈ? ਕਹਿੰਦੇ ਫਿਰ ਜਿਹੜੇ ਆਪਣੀ ਇੱਜ਼ਤ ਖਵਾ ਕੇ ਜਾਂਦੇ, ਉਹ ਜੰਮਣ ਮਰਨ ਦੇ ਗੇੜ 'ਚ ਪਏ ਰਹਿੰਦੇ ਆ, ਉਹ ਜੰਮਦੇ ਮਰਦੇ ਰਹਿੰਦੇ ਆ। ਜੰਮ ਜੰਮ ਮਰੇ, ਮਰੇ ਫਿਰ ਜੰਮੇ, ਬਹੁਤ ਸਜਾਏ ਪਿਆ ਦੇਸ਼ ਲੰਮੇ, ਉਹਨਾਂ ਜੰਮਦੇ ਰਹਿੰਦੇ, ਮਰਦੇ ਰਹਿੰਦੇ। ਫਿਰ ਕੌਣ? ਜਿਹੜੇ ਇੱਜ਼ਤ ਗਵਾ ਕੇ ਜਾਂਦੇ ਆਪਣੀ, ਜਿਹੜੇ ਨਾਮ ਸਿਮਰਨ ਨਹੀਂ ਕਰਦੇ। ਫਿਰ ਗੁਰੂ ਜੀ ਕੀ ਕਹਿਣ ਲੱਗੇ ਆਪ ਜੀ ਨੂੰ, ਕਹਿੰਦੇ ਨਾਨਕ ਮਨ ਸਮਝਾਈਏ ਗੁਰ ਕੇ ਸ਼ਬਦ ਸਲਾਹ। ਦੇਖੋ ਗੁਰੂ ਜੀ ਕਹਿਣ ਲੱਗੇ ਨਾਨਕ ਮਨ ਸਮਝਾਈਏ, ਨਾਨਕ ਦਾ ਭਾਵ ਗੁਰੂ ਜੀ ਕਹਿ ਰਹੇ, ਕਹਿੰਦੇ ਮਨ ਸਮਝਾਈਏ, ਕਹਿੰਦੇ ਇਸ ਮਨ ਨੂੰ ਸਮਝਾਉਣਾ ਕਰ। ਕਹਿੰਦਾ ਕਿੱਦਾਂ? ਕਹਿੰਦੇ ਗੁਰ ਕੇ ਸ਼ਬਦ ਸਲਾਹ। ਇੱਥੇ ਫਿਰ ਗੁਰ ਆਇਆ, ਅੱਗੇ ਸ਼ਬਦ ਆ ਗਿਆ। ਇਹ ਗੁਰੂ ਗ੍ਰੰਥ ਸਾਹਿਬ ਜੀ ਕੌਣ ਹੈ? ਸ਼ਬਦ ਗੁਰੂ ਹੈ। ਇਹਦਾ ਮਤਲਬ ਇਹ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਸੋਚ ਹੀ ਦਿੰਦੇ ਆ। ਕਾਹਦੀ? ਟੈਕਨੀਕ ਦੀ। ਉਹ ਟੈਕਨੀਕ ਕਿਹੜੀ ਹੈ? ਉਹ ਸ਼ਬਦ ਕਿਹੜਾ ਆ? ਕਿਵੇਂ ਆਪਣੇ ਅੰਦਰੋਂ ਆਪਣਾ ਪਰਮਾਤਮਾ ਦੀ ਖੋਜ ਕਰਨੀ ਹੈ, ਕਿਵੇਂ ਆਪਣੇ ਅੰਦਰ ਅਸੀਂ ਮਨ ਨੂੰ ਧੋਣਾ ਹੈ, ਸਾਨੂੰ ਸੋਚ ਹੀ ਬਖਸ਼ਿਸ਼ ਕਰਦੇ ਆ। ਤੇ ਸ਼ਬਦ ਦਾ ਭਾਵ ਵਿਚਾਰ, ਤੇ ਗੁਰ ਕਾ ਸ਼ਬਦ ਕੀ ਹੈ? ਕਹਿੰਦਾ ਕੇਵਲ ਤਾਂ ਕੇਵਲ ਉਸ ਜੁਗਤੀ ਦੀ ਵਿਚਾਰ ਕਰ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹ ਕੇ। ਤੇ ਸਲਾਹ ਦਾ ਭਾਵ ਕੀ ਹੈ? ਸਲਾਹਣਾ, ਸਿਰਫ ਸਲਾਹ ਕਰਨੀ। ਕਹਿਣ ਲੱਗੇ ਇੱਦਾਂ ਕਰ, ਜਿਹੜਾ ਬੰਦਾ ਇਸ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਚ ਬਹਿ ਕੇ ਗੁਰਬਾਣੀ ਦੀ ਵਿਚਾਰ ਕਰਦਾ, ਉਹ ਆਪਣੇ ਮਨ ਨੂੰ ਸਮਝਾ ਲੈਂਦਾ। ਜਿਹੜਾ ਗੁਰਬਾਣੀ ਦੀ ਵਿਚਾਰ ਨਹੀਂ ਨਾ ਕਰਦਾ, ਉਹ ਮਨ ਨੂੰ ਨਹੀਂ ਸਮਝਾਉਂਦਾ, ਉਹਦਾ ਮਨ ਉੱਥੇ ਰਹਿ ਜਾਂਦਾ। ਆਓ 1418 ਅੰਗ ਵਾਲੀ ਪੰਕਤੀ ਪੜ੍ਹ ਕੇ ਦੇਖੀਏ, ਉਹਦੇ ਨਾਲ ਜੁੜ ਜਾਂਦੀ ਹੈ। ਉੱਥੇ ਕੀ ਲਿਖਿਆ? ਜਿਨ੍ਹਾਂ ਸਤਿਗੁਰ ਪੁਰਖ ਨਾ ਸੇਵਿਓ, ਸ਼ਬਦ ਨਾ ਕਿਤੋਂ ਵਿਚਾਰ ਹੋਏ, ਮਾਨਸ ਜੂਨ ਆਖੀਐ ਪਸ਼ੂ ਢੋਰ ਗਵਾਰ। ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿਣ ਲੱਗੇ ਕਿ ਜਿਹੜਾ ਪ੍ਰਾਣੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਬਦ ਦੀ ਵਿਚਾਰ ਨਹੀਂ ਕਰਦਾ, ਇਸ ਉਪਦੇਸ਼ ਦੀ ਵਿਚਾਰ ਨਹੀਂ, ਸ਼ਬਦ ਦਾ ਭਾਵ ਉਪਦੇਸ਼ ਦੀ ਵਿਚਾਰ ਨਹੀਂ ਕਰਦਾ, ਤੇ ਵਿਚਾਰ ਕਰਕੇ ਆਪਣੇ ਅੰਦਰ ਉਸ ਪਰਮਾਤਮਾ ਦੇ ਸੁੱਧ ਸ਼ਬਦ ਦਾ ਮਿਲਾਪ ਨਹੀਂ ਕਰਦਾ। ਕਹਿੰਦੇ ਉਹਦੀ ਮਨਬਿਰਤੀ, ਉਹਦੀ ਸੋਚ ਅਵਾਰਾ ਡੰਗਰ ਦੀ ਹੈ। ਦੱਸੋ, ਕਹਿੰਦੇ ਅਵਾਰਾ ਡੰਗਰ ਵੀ ਕਈ ਪਿੰਡਾਂ ਚੋਂ ਲੰਘਦਾ ਤੇ ਮੂੰਹ ਮਾਰਦਾ, ਪਰ ਸਵਾਦ ਦੱਸਣ ਜੋਗਾ ਨਹੀਂ ਮੈਂ ਕਿੱਥੇ ਕੀ ਖਾਧਾ। ਕਹਿੰਦਾ ਇਹਦੀ ਵੀ ਮਨਬਿਰਤੀ ਉਦਾਂ ਦੀ, ਇਹਨੂੰ ਨਹੀਂ ਪਤਾ ਕਿਹੜੀ ਪੰਕਤੀ ਚ ਕੀ ਲੈਂਦਾ ਸੀ। ਇਹਦੀ ਮਨਬਿਰਤੀ ਬਣੀ ਹੈ ਪੜ ਪੜ ਗੱਡੀ ਨਦੀ ਪੰਡਾ ਬੰਨੀ ਜਾਂਦਾ ਹੈ, ਲੰਘੀ ਜਾਂਦਾ ਅੱਗੇ ਅੱਗੇ ਫਟਾਫਟ। ਗੁਰੂ ਜੀ ਸਮਝਾਉਣ ਲੱਗੇ, ਕਹਿਣ ਲੱਗੇ ਬਈ ਨਾਨਕ ਮਨ ਸਮਝਾਈਏ ਗੁਰ ਕੇ ਸ਼ਬਦ ਸਲਾਹ। ਕਹਿੰਦੇ ਸ਼ਬਦ ਦੀ ਵਿਚਾਰ ਕਰ, ਸਲਾਹਣਾ ਕਰ। ਠੀਕ ਹੈ, ਸਲਾਹਣਾ ਦਾ ਮਤਲਬ ਕੀ ਹੁੰਦਾ? ਕਿਸੇ ਦੀ ਵਡਿਆਈ ਕਰਨੀ, ਤੇ ਵਡਿਆਈ ਸਿਰਫ ਬੰਦਾ ਉਦੋਂ ਕਰ ਸਕਦਾ ਜਦੋਂ ਕਿਸੇ ਦੀ ਗੱਲ ਸਮਝ ਲੱਗੇ, ਕਿਸੇ ਦੀ ਗੱਲ ਚੰਗੀ ਲੱਗੇ। ਜਦੋਂ ਸਾਨੂੰ ਗੁਰਬਾਣੀ ਸਮਝ ਆਉਣ ਲੱਗ ਜਾਂਦੀ ਹੈ, ਗੁਰਬਾਣੀ ਦੀ ਵਿਚਾਰ ਸਾਡੇ ਮਨ ਚ ਚੱਲ ਪੈਂਦੀ ਹੈ, ਫਿਰ ਸਾਡੇ ਅੰਦਰ ਸੁਭਾਵਕ ਹੀ ਮੂੰਹ ਚੋਂ ਨਿਕਲਦਾ, ਸੁਭਾਵਕ ਹੀ ਕੀ ਨਿਕਲਦਾ? ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਤੇਰੇ ਵਰਗਾ ਕੋਈ ਨਹੀਂ ਹੈ, ਸੁਭਾਵਕ ਹੀ ਨਿਕਲਦਾ। ਕਦੀ ਵੇਖ ਲਿਓ, ਤੁਸੀਂ ਗੁਰਬਾਣੀ ਦੀ ਵਿਚਾਰ ਕਰਕੇ ਦੇਖਿਓ, ਗੁਰਬਾਣੀ ਨੂੰ ਪਿਆਰ ਨਾਲ ਪੜ੍ਹ ਕੇ ਦੇਖਿਓ, ਤੁਹਾਡੇ ਅੰਦਰੋਂ ਆਪਣੇ ਆਪ ਹੀ ਨਿਕਲੇਗਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਵਾਕਈ ਤੁਹਾਡੇ ਵਰਗਾ ਕੋਈ ਨਹੀਂ ਹੈ, ਆਪਣੇ ਆਪ ਨਿਕਲਦਾ ਜੀ। ਠੀਕ ਹੈ, ਇਹਨੂੰ ਕਹਿੰਦੇ ਫਿਰ ਗੁਰ ਕੇ ਸ਼ਬਦ ਸਲਾਹ। ਫਿਰ ਗੁਰੂ ਜੀ ਕੀ ਕਹਿਣ ਲੱਗੇ? ਕਹਿਣ ਲੱਗੇ ਰਾਮ ਨਾਮ ਰੰਗ ਰਤਿਆ ਪਾਰ ਨਾ ਪਰਮ ਤੇਨਾ। ਵਿਚਾਰ ਕਰਨਾ, ਕੀ ਕਹਿਣ ਲੱਗੇ? ਰਾਮ ਨਾਮ ਰੰਗ ਰਤਿਆ, ਕਹਿੰਦੇ ਜਿਨ੍ਹਾਂ ਨੇ ਇਸ ਸ਼ਬਦ ਦੀ ਵਿਚਾਰ ਕੀਤੀ ਹੈ, ਕਹਿੰਦੇ ਉਹਨਾਂ ਦੀ ਜਿਹੜੀ ਮਨਬਿਰਤੀ ਹੈ, ਕਹਿੰਦੇ ਫਿਰ ਪਰਮਾਤਮਾ ਦੇ ਨਾਮ ਚ ਰੰਗੀ ਜਾਂਦੀ ਹੈ। ਸੱਚ ਜਿਹੜੇ ਵਿਚਾਰ ਕਰਦੇ ਆ ਉਹਨਾਂ ਦੀ ਮਨਬਿਰਤੀ ਨਾਮ ਚ ਰੰਗੀ ਜਾਂਦੀ ਹੈ। ਰਾਮ ਨਾਮ ਰੰਗ ਰਤਿਆ, ਠੀਕ ਹੈ, ਰਤਨ ਦਾ ਮਤਲਬ ਕਹਿੰਦਾ ਕਿ ਉਹਨਾਂ ਨੂੰ ਗੂੜਾ ਰੰਗ ਚੜ ਗਿਆ, ਹੁਣ ਰੋਮ ਰੋਮ ਦੇ ਅੰਦਰ ਨਾਮ ਦਾ ਵਾਸਾ ਹੋ ਗਿਆ। ਠੀਕ ਹੈ, ਜਿਨਕੇ ਚੋਲੇ ਰਤਲੇ ਪਿਆਰੇ ਕੰਤ ਤਿਨਾਂ ਕੇ ਪਾਸ। ਦੱਸੋ, ਚੋਲੇ ਚੋਲੇ ਆ ਨਹੀਂ, ਮਨਬਿਰਤੀ ਦਾ ਚੋਲਾ, ਸੋਚ ਮਨਬਿਰਤੀ ਬੁੱਧ, ਸਾਡੀ ਅੰਦਰ ਦੀ ਸੋਚ ਜਿਹੜੀ ਹੈ ਚੋਲਾ ਆ, ਸਾਡੇ ਮਨ ਨੇ ਪਾਇਆ ਹੋਇਆ। ਠੀਕ ਹੈ, ਜਿਨਕੇ ਚੋਲੇ ਰਤਲੇ ਪਿਆਰੇ, ਕਹਿੰਦੇ ਜਿਨ੍ਹਾਂ ਦੇ ਮਨ ਦੇ ਚੋਲੇ, ਕਹਿੰਦਾ ਆਪਾਂ ਮਨ ਦਾ ਪਹਿਰਾਵਾ ਪ੍ਰਭੂ ਦੇ ਨਾਮ ਦਾ ਰੰਗ ਹੀ ਹੈ। ਕੰਧ ਤਿਨਾਂ ਕੇ ਪਾਸ, ਕਹਿੰਦੇ ਫਿਰ ਪਰਮਾਤਮਾ ਉਹਨਾਂ ਦੇ ਕੋਲ ਹੀ ਰਹਿੰਦਾ, 24 ਘੰਟੇ ਜਾਂਦਾ ਹੀ ਨਹੀਂ, ਕਿਉਂਕਿ ਕੋਈ ਵੀ ਖਸਮ ਆਪਣੀ ਜਨਾਨੀ ਨੂੰ ਕਿਤੇ ਦੂਰ ਭੇਜ ਕੇ ਖੁਸ਼ ਨਹੀਂ। ਕਹਿੰਦੇ ਫਿਰ ਪਰਮਾਤਮਾ ਉਹਨਾਂ ਆਤਮਾ ਨੂੰ ਆਪਣੇ ਤੋਂ ਦੂਰ ਕਰਕੇ ਖੁਸ਼ ਨਹੀਂ ਹੁੰਦਾ, ਕਿਉਂਕਿ ਚੋਲੇ ਰੰਗੇ ਗਏ ਨੇ। ਸੁਲਤਾਨ ਸਮਝਾਉਣ ਲੱਗੇ, ਕਹਿੰਦੇ ਭਾਰ ਨਾ ਪਰਮ ਤਿਨਾਂ, ਭਾਰ ਦਾ ਭਾਵ ਬੋਝ, ਭਰਮ ਦਾ ਭਾਵ ਭਟਕਣਾ। ਕਹਿੰਦੇ ਉਹਨਾਂ ਦੇ ਉੱਤੇ ਮਾੜਿਆ ਕਰਮਾਂ ਤੇ ਆਪਣੇ ਪਾਪਾਂ ਦਾ ਫਿਰ ਬੋਝ ਨਹੀਂ ਰਹਿੰਦਾ। ਦੱਸੋ, ਤੇ ਭਰਮ, ਕਹਿੰਦੇ ਫਿਰ ਉਹਨਾਂ ਦੀ ਭਟਕਣਾ ਖਤਮ ਹੋ ਜਾਂਦੀ, ਉਹ ਪਰਮਾਤਮਾ ਚ ਲੀਨ ਹੋ ਜਾਂਦੇ ਹੈ। ਕੌਣ? ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਦੀ ਵਿਚਾਰ ਕਰਕੇ ਤੇ ਗੁਰੂ ਗ੍ਰੰਥ ਸਾਹਿਬ ਦੇ ਪਾਏ ਪੂਰਨਿਆਂ ਤੇ ਚੱਲਦੇ ਆ, ਨਾਮ ਸਿਮਰਨ ਕਰਦੇ ਆ। ਸੋ ਗੁਰੂ ਨੂੰ ਪਿਆਰੀ ਸਤ ਸੰਗਤ ਜੀ, ਗੱਲ ਤਾਂ ਸਿਰਫ ਸਮਝਣ ਵਾਲੀ ਹੈ ਕਿ ਸਾਡਾ ਫਰਜ਼ ਬਣਦਾ ਕਿ ਅਸੀਂ ਗੁਰਬਾਣੀ ਨੂੰ ਪਿਆਰ ਨਾਲ ਪੜ੍ਹੀਏ, ਗੁਰਬਾਣੀ ਦੀ ਵਿਚਾਰ ਕਰੀਏ ਤੇ ਜੋ ਗੁਰਬਾਣੀ ਸਾਡੇ ਕੋਲ ਕਰਾਉਣਾ ਚਾਹੁੰਦੀ ਹੈ ਉਹ ਅਸੀਂ ਕਰ ਲਈਏ। ਗੁਰੂ ਗ੍ਰੰਥ ਸਾਹਿਬ ਜੀ ਕੇਵਲ ਤਾਂ ਕੇਵਲ ਨਾਮ ਦੀ ਸੋਝੀ ਦਿੰਦੇ ਨੇ, ਸ਼ਬਦ ਦੀ ਸੋਝੀ ਦਿੰਦੇ ਨੇ, ਸਾਨੂੰ ਸ਼ੁੱਧ ਸ਼ਬਦ ਦਾ ਮਿਲਾਪ ਕਰਨ ਲਈ ਪ੍ਰੇਰਿਤ ਕਰਦੇ ਨੇ ਕਿ ਆਪਾਂ ਕਿਵੇਂ ਅੰਦਰੋਂ ਜੁੜਨਾ, ਕਿਵੇਂ ਆਪਣੇ ਮਨ ਦੀ ਮੈਲ ਲਾਉਣੀ ਹੈ ਤੇ ਕਿਵੇਂ ਆਪਣੇ ਮਨ ਦੇ ਅੰਦਰੋਂ ਹੀ ਅੰਦਰ ਵਸਦੇ ਪ੍ਰਕਾਸ਼ ਦੀ ਪਹਿਚਾਣ ਕਰਨੀ ਹੈ। ਸੋ ਗੁਰੂ ਨੂੰ ਪਿਆਰੀ ਸਤਿ ਸੰਗਤ ਜੀ, ਸਮਾਂ ਹੋ ਗਿਆ, ਮਾਲਕ ਚੜ੍ਹਦੀਆਂ ਕਲਾ ਕਰੇ, ਔਰ ਇੱਥੇ ਸਮਾਪਤੀ ਕਰਦੇ, ਫਤਿਹ ਕੇ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।